पूर्णमा वैसाख की जब दिन आयो सोए मंगल करे अनेक बिद हरखत पे सब कोए।
वाहिगुरु जी का खालसा वाहिगुरु जी की फतेह। धन धन गुरदेव जसंग हर जपे गुर कृपाल जप पए तां अवगुण सब छपे। करण कारण अंतरजामी भगत वछल अनाथ नाथ जगत गुरु श्री गुरु ग्रंथ साहिब सच्चे पातशाह जी महाराज जी दे पवित्र चरण कमलां च सतगुरु नौवें पातशाह तिलक दे जंजू दे राखे धन धन श्री गुरु तेग बहादुर साहिब जी महाराज जी दे पवित्र इतिहासक स्थान ते संध्या वखत दे सजे हुए दीवाना च जुड़ बैठे गुरु का खास रूप परम सत्कार योग सन्मान योग गुरु खालसा साध संगत वड्डे भाग हन। नेता प्रति गुरु चरणा च जुड़ के हाजरियां भर के सतगुरु जी का पवित्र पावन इतिहास बहुत ही श्रद्धा भावना आस्था ते सत्कार सहित सरवण कर रहे हो। कलगीधर पातशाह जी महाराज जी दे कोल केशव पंडित आया है, यह दावा करदा कि मैं देवी प्रगट कर सकदा। सतगुरु जी भी लीला कर रहे ने। महाराज जी का पखंड उगेड़ के सामने लियाना चाहते ने। असल विच परमात्मा की शक्ति नूं गुरु कलगीधर जी आप प्रगट कर सकते हैं, उन्होंने किसी सहारे की लोड़ नहीं है। पर सतगुरु दसवें पातशाह जी महाराज जी का यह चोज है। केशोदास पंडित कहन लगा जी आप हवन किथे करना है, कोई जगह दसो। तो भाल की गई उस वेले नैणे का टिला, जिन्हों अजकल नैणा देवी का मंदिर कहें, इनू नैणे का टिला कहें। नैणा एक जिमीदार गुजर से गऊं पालदा से, दुध का व्यापार करता से। उथे ने एक बारी कौतक वेख्या कि इहदी गऊ का दुध अपने आप सर्व जांदा है। तो नैणे ने उत्थे दो चार इटां रख के उत्थे जगह बना के पूजा करनी शुरू कर दिती कि इत्थे देवी दा स्थान है। उत्थों फिर नैणा देवी दा टिल्ला प्रसिद्ध हो गया, नैणा देवी दा इत्थे मंदिर बन गया। दसवें पातशाह जी महाराज जी ते केशव पंडित ने यह जगह मुकर्र कर ली कि इसे जगह ते हवन करना चाहिए। तो चल के नैणे दे उस टिले दे नेड़े पहुंचण वास्ते सारी समगरी जो जो चाहिदा सी, साजो समान चाहिदा सी, वो सारी समगरी नैणे दे उस टिले ते पहुंचदी कीती जा रही। दसम पिता श्री गुरु गोबिंद सिंह साहब जी महाराज केशोदास पंडित दे नाल पूरा सहयोग दे रहे ने। उहदा कारण यह है कि कल नूं पंडित यह ना आखे कि गुरु जी तुहाडे वल्लों कोई कमी रही है तां देवी प्रगट नहीं होई। इस करके सतगुरु जी पूरा सहयोग केशोदास पंडित नूं दे रहे ने। केशोदास ने जिवें हवन आरंभ किया है नैणा देवी दे उस टिले दे उत्ते, आओ ਉਹ ਕਥਾ ਸਰਵਣ ਕਰੀਏ। ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਚਰਣਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੀਏ ਔਰ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੂਰਨਮਾ ਵੈਸਾਖ ਕੀ, ਜਬ ਦਿਨ ਆਇਓ ਸੋਏ।
ਗੁਰੂ ਖਾਲਸਾ ਜੀ, ਵੈਸਾਖ ਦੀ ਪੂਰਨਮਾ, ਪੂਰਨਮਾ ਦਾ ਮਤਲਬ ਹੈ ਪੂਰਨਮਾਸ਼ੀ। ਇਹ ਦਿਨ ਕੇਸ਼ਵ ਦਾਸ ਪੰਡਿਤ ਨੇ ਮੁਕਰਰ ਕੀਤਾ ਸੀ ਸੋਧ ਕੇ ਕਿ ਇਸ ਦਿਨ ਹਵਨ ਆਰੰਭ ਕਰਨ ਤੋਂ ਵੈਸਾਖ ਦੀ ਪੂਰਨਮਾਸ਼ੀ ਦਾ ਦਿਨ ਜਿਸ ਵੇਲੇ ਆ ਗਿਆ।
ਮੰਗਲ ਕਰੇ ਅਨੇਕ ਵਿਦ, ਹਰਖਤ ਪੇ ਸਭ ਕੋਏ।
ਅਨੇਕ ਪ੍ਰਕਾਰ ਦੇ ਮੰਗਲ ਹੋਏ, ਅਨੇਕ ਪ੍ਰਕਾਰ ਦੀਆਂ ਖੁਸ਼ੀਆਂ ਪ੍ਰਗਟ ਹੋਈਆਂ। ਸਭ ਦੇ ਮਨ ਵਿੱਚ ਖੁਸ਼ੀ ਹੈ, ਹਰਖ ਹੈ ਕਿ ਦੇਵੀ ਪ੍ਰਗਟ ਕਰਨ ਵਾਸਤੇ ਕੇਸ਼ਵ ਦਾਸ ਪੰਡਿਤ ਨੇ ਅੱਜ ਦਾ ਦਿਨ ਮੁਕਰਰ ਕੀਤਾ ਹੈ। ਅੱਜ ਉਹ ਹਵਨ ਆਰੰਭ ਕਰੇਗਾ ਔਰ ਦੇਵੀ ਪ੍ਰਗਟ ਹੋਵੇਗੀ। ਇਸ ਤਰ੍ਹਾਂ ਦੀ ਖੁਸ਼ੀ ਉਸ ਵੇਲੇ ਸਾਰਿਆਂ ਦੇ ਹਿਰਦਿਆਂ ਵਿੱਚ, ਸਾਰਿਆਂ ਦੇ ਮਨਾਂ ਵਿੱਚ ਹੈ।
ਜੋ ਪਈ ਨੋਬਤ ਬਾਜਤ ਪ੍ਰਭ ਦਰਬਾਰਾ।
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ ਦੇ ਸਾਹਮਣੇ ਹਰ ਵੇਲੇ ਨੋਬਤਾਂ ਵੱਜਦੀਆਂ ਸੀ। ਗੁਰੂ ਘਰ ਦੇ ਵਿੱਚ ਤਾਂ ਹਰ ਵੇਲੇ ਹੀ ਮੰਗਲਾਚਾਰ ਖੁਸ਼ੀਆਂ ਹੁੰਦੀਆਂ ਨੇ, ਤੋ ਆਨੰਦ ਮੰਗਲਾਚਾਰ ਸਤਿਗੁਰਾਂ ਦੇ ਘਰ ਵਿੱਚ ਤਾਂ ਪਹਿਲਾਂ ਹੀ ਵਰਤਦੇ ਨੇ। ਕਹਿੰਦੇ ਅੱਜ ਵੀ ਸਤਿਗੁਰਾਂ ਦੇ ਦੁਆਰ ਤੇ ਨੌਬਤਾਂ ਵੱਜੀਆਂ ਹਨ।
ਲਗੋ ਦੁਦੰਬੰ ਕੋ ਸ਼ਬਦ ਉਦਾਰਾ।
ਛੋਟੇ ਨਗਾਰੇ ਇਹ ਖੁਸ਼ੀ ਦਾ ਪ੍ਰਤੀਕ ਹੁੰਦੇ ਨੇ, ਵੱਡੇ ਨਗਾਰੇ ਜਿਹੜੇ ਹੁੰਦੇ ਨੇ ਉਹ ਜੰਗ ਦੇ ਮੈਦਾਨ ਵਿੱਚ ਵਜਾਏ ਜਾਂਦੇ ਨੇ, ਛੋਟੇ ਨਗਾਰੇ ਜਿਹੜੇ ਹਨ ਉਹ ਦਰਵਾਜ਼ਿਆਂ ਤੇ ਰੱਖ ਕੇ ਵਜਾਏ ਜਾਂਦੇ ਨੇ, ਉਹ ਖੁਸ਼ੀ ਦਾ ਪ੍ਰਤੀਕ ਮੰਨੇ ਗਏ ਨੇ। ਤੋ ਸਤਿਗੁਰਾਂ ਦੇ ਘਰ ਦੇ ਦਰਵਾਜ਼ੇ ਤੇ ਛੋਟੇ ਨਗਾਰੇ ਪਏ ਹੋਏ, ਉਹਨਾਂ ਨਗਾਰਿਆਂ ਦੇ ਉੱਤੇ ਨਗਾਰਚੀ ਚੋਭਾ ਮਾਰ ਕੇ ਵਜਾ ਰਹੇ ਨੇ। ਉਹਨਾਂ ਨਗਾਰਿਆਂ ਦੀ ਆਵਾਜ਼, ਉਹਨਾਂ ਨਗਾਰਿਆਂ ਦਾ ਸ਼ਬਦ ਗੂੰਜ ਰਿਹਾ ਹੈ।
ਸੰਖ ਨਫੀਰਨ ਫੂਕ ਭਰੀ ਹੈ
ਔਰ ਸੰਖ ਵੱਜ ਰਹੇ ਨੇ, ਨਫੀਰੀਆਂ, ਕਿਉਂਕਿ ਨਫੀਰੀਆਂ ਤੇ ਸੰਖ ਫੂਕ ਨਾਲ ਵੱਜਦੇ ਨੇ, ਮੂੰਹ ਦੇ ਨਾਲ ਫੂਕ ਭਰ ਕੇ ਮਾਰਦੇ ਨੇ ਤੇ ਸੰਖ ਵੱਜਦਾ, ਨਫੀਰੀਆਂ ਵੱਜਦੀਆਂ ਨੇ। ਏਦਾਂ ਆਪੋ ਆਪਣੇ ਮੂੰਹਾਂ ਵਿੱਚ ਫੂਕ ਭਰ ਕੇ ਨਫੀਰੀਆਂ ਤੇ ਸੰਖ ਵਜਾਉਣ ਵਾਲੇ ਜਿਹੜੇ ਬਜੰਤਰੀ ਨੇ ਉਹ ਸੰਖ ਤੇ ਨਫੀਰੀਆਂ ਵਜਾ ਰਹੇ ਹਨ।
ਧੁਨੀ ਉਠਾਵਨ ਉੱਚ ਕਰੀ ਹੈ।
ਸੰਖ ਵੱਜੇ ਨੇ, ਨਫੀਰੀਆਂ ਵੱਜੀਆਂ ਨੇ, ਬੜੀ ਉੱਚੀ ਆਵਾਜ਼ ਦੂਰ ਦੂਰ ਤੱਕ ਗੂੰਜੀ ਹੈ ਨਫੀਰੀਆਂ ਦੀ, ਸੰਖਾਂ ਦੀ ਆਵਾਜ਼ ਦੂਰ ਦੂਰ ਤੱਕ ਗੂੰਜੀ। ਅੱਜ ਕੱਲ ਤਾਂ ਕਹਿਣ ਲੱਗ ਪਏ ਨੇ ਨਾ, ਕਹਿੰਦੇ ਜੀ ਆਹ ਜਿਹੜੇ ਗੁਰਦੁਆਰਿਆਂ ਚ ਸੰਖ ਵੱਜਦੇ ਨੇ, ਘੜਿਆਲ ਵੱਜਦੇ ਨੇ, ਇਹ ਹਿੰਦੂ ਮਤ ਦੇ ਵਿੱਚੋਂ ਆਏ ਹੋਏ ਨੇ। ਖਾਲਸਾ ਜੀ, ਗੁਰੂ ਘਰ ਦੇ ਵਿੱਚ ਸੰਖ ਵੱਜਦੇ ਰਹੇ ਪੁਰਾਤਨ ਸਮਿਆਂ ਵਿੱਚ, ਇਹ ਹਿੰਦੂ ਮਤ ਵਿੱਚੋਂ ਨਹੀਂ ਆਏ। ਗੁਰੂ ਘਰ ਦਾ ਆਪਣਾ ਨਿਯਮ ਰਿਹਾ ਕਿ ਸੰਗਤ ਨੂੰ ਸੁਚੇਤ ਕਰਨ ਵਾਸਤੇ, ਸਾਵਧਾਨ ਕਰਨ ਵਾਸਤੇ ਸੰਖ ਵਜਾਉਣੇ। ਜਾਂ ਅੱਜ ਵੀ ਜਦੋਂ ਮਹਾਰਾਜ ਜੀ ਦਾ ਸਰੂਪ ਜਾਂਦਾ ਤੇ ਆਪਾਂ ਅੱਗੇ ਅੱਗੇ ਘੜਿਆਲ ਵਜਾਉਂਦੇ ਜਾਂਦੇ ਹਾਂ ਤਾਂ ਜੋ ਸੰਗਤ ਨੂੰ ਸੁਚੇਤ ਕੀਤਾ ਜਾ ਸਕੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆ ਰਹੀ ਹੈ, ਸਾਵਧਾਨ ਹੋ ਜਾਓ। ਤੋ ਇਹ ਕੋਈ ਹਿੰਦੂ ਮਤ ਦੀ ਗੱਲ ਨਹੀਂ ਹੈ, ਇੱਥੇ ਸਾਡਾ ਨਿਰਾਲਾ ਤਬ, ਸਾਡਾ ਨਿਰਾਲਾਤਾ ਵੀ ਹੈ ਜੋ ਸਤਿਗੁਰੂ ਜੀ ਨੇ ਸਾਨੂੰ ਦਿੱਤਾ ਹੋਇਆ ਹੈ। ਤੋ ਕਹਿੰਦੇ ਸਤਿਗੁਰਾਂ ਦੇ ਘਰ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਤਕਰੀਬਨ 150 ਸਾਲ ਤੋਂ ਵੀ ਪਹਿਲਾਂ ਦਾ ਇਤਿਹਾਸ ਲਿਖਿਆ ਹੋਇਆ, 1900 ਸੰਮਤ ਬਿਕਰਮੀ ਦੇ ਵਿੱਚ ਇਤਿਹਾਸ ਲਿਖਿਆ ਗਿਆ, 200.5 ਸਾਲ ਦੇ ਨੇੜੇ ਸਮਾਂ ਹੋ ਚੱਲਿਆ। ਤੋ ਭਾਈ ਸਾਹਿਬ ਜੀ ਲਿਖਦੇ ਨੇ ਸਤਿਗੁਰਾਂ ਦੇ ਘਰ ਦੇ ਵਿੱਚ ਸੰਖ ਵੱਜ ਰਹੇ ਨੇ, ਨਫੀਰੀਆਂ ਵੱਜ ਰਹੀਆਂ ਨੇ, ਜਿਨ੍ਹਾਂ ਦੀ ਆਵਾਜ਼ ਧੁਨੀ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ।
ਪਾਣਵ ਪਟੇ ਅਰ ਢੋਲ ਵਿਸਾਲੇ।
ਪਾਣਵ ਪਟ ਹੈ, ਢੋਲ ਇਹ ਸਾਰੇ ਸਾਜ ਹਨ ਪੁਰਾਣੇ, ਇਹ ਵੀ ਸਾਰੇ ਵੱਜੇ ਹਨ।
ਮੁਰਲੀ ਗੋਮੁਖ ਸ਼ਬਦ ਉਠਾਲੇ।
ਮੁਰਲੀ ਦਾ ਮਤਲਬ ਹੁੰਦਾ ਹੈ ਬਾਂਸਰੀ ਬਾਂਸਰੀ ਵੱਜੀ ਹੈ। ਫਿਰ ਗੋਮੁਖ ਰਣ ਸਿੰਘੇ, ਜਿਹਨਾਂ ਨੂੰ ਨਰ ਸਿੰਘੇ ਵੀ ਕਹਿ ਦਿੰਦੇ ਨੇ, ਰਣ ਸਿੰਘੇ ਵੀ ਕਹਿ ਦਿੰਦੇ ਨੇ। ਅੱਜ ਵੀ ਮਹਾਰਾਜ ਜੀ ਦਾ ਜਦੋਂ ਪਾਵਨ ਸਰੂਪ ਕੋਠਾ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਰਿਮੰਦਰ ਸਾਹਿਬ ਵਿਖੇ ਲਿਜਾਇਆ ਜਾਂਦਾ, ਅੱਗੇ ਅੱਗੇ ਰਣ ਸਿੰਘਾ ਵੱਜਦਾ ਹੈ। ਤੋ ਇਹ ਸਤਿਗੁਰਾਂ ਦੇ ਘਰ ਦੀ ਮਰਿਆਦਾ ਰਹੀ ਹੈ ਪੁਰਾਤਨ ਸਮੇਂ ਦੀ। ਤੋ ਸੰਗਤ ਨੂੰ ਸੁਚੇਤ ਕਰਨ ਵਾਸਤੇ ਰਣ ਸਿੰਘੇ ਵੱਜਦੇ ਨੇ। ਇਸੇ ਤਰ੍ਹਾਂ ਗੁਰੂ ਘਰ ਵਿੱਚ ਗੁਰੂ ਕਲਗੀਧਰ ਦੇ ਦਰਬਾਰ ਦੇ ਬਾਹਰ ਦਰਵਾਜ਼ੇ ਤੇ ਰਣ ਸਿੰਘੇ, ਜਿਨ੍ਹਾਂ ਨੂੰ ਨਰ ਸਿੰਘੇ ਵੀ ਕਹਿੰਦੇ ਨੇ, ਉਹ ਵੱਜ ਰਹੇ ਹਨ।
ਜੈ ਜਗਦੰਬਾ ਉੱਚੀ ਉਚਾਰੇ।
ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਸ਼ਕਤੀ ਹੈ, ਪ੍ਰਚੰਡ ਸ਼ਕਤੀ, ਜਿਸ ਨੂੰ ਭਗਵਤੀ ਕਹਿ ਕੇ ਰੋਜ਼ ਅਰਾਧਿਆ ਜਾਂਦਾ, ਸਿਮਰਿਆ ਜਾਂਦਾ ਹੈ, ਉਹਦੀ ਜੈ ਜੈਕਾਰ ਹੋ ਰਹੀ ਹੈ।
ਰੰਕਨ ਗਨ ਦੇ ਦਰਬ ਉਧਾਰੇ।
ਬਹੁਤ ਸਾਰੇ ਰੰਕ, ਭਿਖਾਰੀ, ਕੰਗਾਲ ਜਿਹੜੇ ਗੁਰੂ ਘਰ ਆਉਂਦੇ ਨੇ, ਉਹਨਾਂ ਸਾਰਿਆਂ ਦੀਆਂ ਝੋਲੀਆਂ ਦਾਨ ਨਾਲ ਭਰੀਆਂ ਜਾ ਰਹੀਆਂ ਹਨ।
ਸਭ ਹੂੰ ਜੈ ਗੁਰ ਬਾਤ ਸੁਣਾਇਓ।
ਸਭ ਦੀਆਂ ਝੋਲੀਆਂ ਦਾਨ ਨਾਲ ਭਰੀਆਂ ਨੇ, ਕਿਉਂਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਾਰਿਆਂ ਨੂੰ ਦਾਨ ਕਰਦੇ ਨੇ, ਸਭ ਗਰੀਬ ਲੋੜਵੰਦਾਂ ਨੂੰ ਮਾਇਆ ਦਿੰਦੇ ਨੇ, ਔਰ ਸਾਰੇ ਸਤਿਗੁਰਾਂ ਦੇ ਘਰੋਂ ਦਾਨ ਪ੍ਰਾਪਤ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜੈ ਜੈਕਾਰ ਕਰਦੇ ਹਨ।
ਬਾਰੇ ਬਾਰ ਪ੍ਰਸ਼ਾਦ ਵਰਤਾਇਓ।
ਕਹਿੰਦੇ ਇਸ ਪ੍ਰਕਾਰ ਨਾਲ ਬਾਰ ਬਾਰ ਪ੍ਰਸ਼ਾਦ, ਕੜਾ ਪ੍ਰਸ਼ਾਦ ਦੀਆਂ ਦੇਗਾਂ ਜਿਹੜੀਆਂ ਹਨ, ਉਹ ਵਰਤਾਈਆਂ ਗਈਆਂ ਹਨ।
ਧੂਪ ਤੁਖਾਵਤ ਪੂਲਨ ਮਾਲਾ।
ਸਤਿਗੁਰੂ ਜੀ ਦੇ ਘਰ ਦੇ ਵਿੱਚ ਧੂਪ ਤੁਖਾਈ ਜਾ ਰਹੀ ਹੈ। ਧੂਪ ਤੁਖਾਈ ਜਾਂਦੀ ਹੈ ਸੁਗੰਧੀ ਵਾਸਤੇ, ਤਾਂ ਜੋ ਸੁਗੰਧੀ ਦਾ ਫੈਲਾਵ ਚਾਰੇ ਪਾਸੇ ਹੋਵੇ। ਧੂਪ ਤੁਖਾਈ ਜਾ ਰਹੀ ਹੈ, ਫੁੱਲਾਂ ਦੀਆਂ ਮਲਾਵਾਂ ਪਰੋ ਪਰੋ ਕੇ ਲਿਆਉਂਦੇ ਨੇ ਗੁਰੂ ਕੇ ਸਿੱਖ ਸਤਿਗੁਰਾਂ ਵਾਸਤੇ।
ਚੰਦਨ ਆਦਿ ਸੁਗੰਧਤ ਸਾਲਾ।
ਚੰਦਨ ਆਦਿਕ ਜਿਹੜੀ ਸੁਗੰਧੀ ਵਾਲੀ ਵਸਤੂ ਹੈ, ਉਹਦੇ ਨਾਲ ਸਾਰੀ ਥਾਂ ਸੁਗੰਧਿਤ ਕਰ ਦਿੱਤੀ ਹੈ, ਸਾਰਾ ਦਰਬਾਰ ਸੁਗੰਧੀ ਦੇ ਨਾਲ ਭਰ ਦਿੱਤਾ ਹੈ।
ਸਮਾ ਜਾਨ ਦਿਜ ਕੇਸ਼ਵ ਆਇਓ।
ਸਤਿਗੁਰੂ ਜੀ ਕੋਲ ਆਉਣ ਦਾ ਸਮਾਂ ਜਾਣ ਕੇ ਕੇਸ਼ਵ ਦਾਸ ਪੰਡਿਤ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਚਰਨਾਂ ਵਿੱਚ ਚੱਲ ਕੇ ਆਇਆ।
ਆਸ਼ਿਕ ਤਪ ਤੈ ਤੇਜ ਸੁਣਾਇਓ।
ਸਤਿਗੁਰੂ ਜੀ ਦੇ ਕੋਲ ਆ ਕੇ ਨੇ ਬਚਨ ਕਿਹਾ, ਕਹਿੰਦਾ ਮਹਾਰਾਜ ਤੁਹਾਡਾ ਤਪ ਤੇਜ ਸਾਰੇ ਜਗਤ ਵਿੱਚ ਹੋਰ ਜ਼ਿਆਦਾ ਵਿਦਤ ਹੋਵੇ, ਹੋਰ ਜ਼ਿਆਦਾ ਤੁਹਾਡਾ ਤਪ ਤੇਜ ਪ੍ਰਗਟ ਹੋਵੇ।
ਅਪਰ ਵਿਪਰ ਜੇ ਸਤਿਗੁਰ ਪਾਸ।
ਹੋਰ ਵੀ ਕਈ ਬ੍ਰਾਹਮਣ ਸਤਿਗੁਰਾਂ ਦੇ ਕੋਲ ਸੀ। ਪਿੱਛੇ ਆਪ ਜੀ ਨੇ ਸਰਵਣ ਕੀਤਾ, ਜਦੋਂ ਸਤਿਗੁਰਾਂ ਨੇ ਬ੍ਰਾਹਮਣਾਂ ਦੀ ਪਰਖ ਕੀਤੀ ਸੀ ਨਾ, ਜਿਹੜੇ ਧਰਮੀ ਬ੍ਰਾਹਮਣ ਸੀ, ਡੋਲੇ ਨਹੀਂ ਸੀ, ਉਹਨਾਂ ਨੂੰ ਸਤਿਗੁਰਾਂ ਨੇ ਕੋਲ ਰੱਖ ਲਿਆ ਸੀ ਆਨੰਦਪੁਰ ਸਾਹਿਬ। ਤੇ ਕੇਸ਼ਵ ਦਾਸ ਵੀ ਬਾਅਦ ਵਿੱਚ ਆ ਗਿਆ। ਉਹ ਜਿਹੜੇ ਹੋਰ ਬ੍ਰਾਹਮਣ ਸਨ ਸਤਿਗੁਰਾਂ ਦੇ ਕੋਲ ਪਹਿਲਾਂ ਰੱਖੇ ਹੋਏ।
ਵੇਦ ਕੋਖ ਕੇ ਕਰਤ ਪ੍ਰਕਾਸ਼।
ਜਿੰਨੇ ਬ੍ਰਾਹਮਣ ਨੇ ਵੇਦ ਧੁਨੀ ਨੂੰ ਪ੍ਰਗਟ ਕਰਦੇ ਨੇ, ਸਾਰੇ ਵੇਦਾਂ ਨੂੰ ਕੋਖ ਕੇ ਚੰਗੀ ਤਰ੍ਹਾਂ ਵਿਚਾਰ ਕਰਕੇ, ਵੇਦਾਂ ਦੇ ਜਿਹੜੇ ਮੰਤਰ ਨੇ, ਵੇਦਾਂ ਦੀਆਂ ਜਿਹੜੀਆਂ ਸ਼ਰੂਤੀਆਂ ਨੇ, ਉਹਨਾਂ ਸ਼ਰੂਤੀਆਂ ਨੂੰ ਉੱਚੀ ਆਵਾਜ਼ ਵਿੱਚ ਗਾਉਂਦੇ ਹਨ।
ਸਭ ਹਿੰਦਵਾਇਨ ਸਿਰ ਕੋ ਮੋਰ।
ਜਿਹੜੇ ਬ੍ਰਾਹਮਣ ਨੇ ਸਾਰੇ ਹਿੰਦੂਆਂ ਦੇ ਸਿਰ ਦੇ ਮੋਰ ਨੇ, ਕਿਉਂਕਿ ਭਾਵ ਸਿਰਮੋਰ ਨੇ, ਸ਼੍ਰੋਮਣੀ ਨੇ, ਸਾਰੇ ਹਿੰਦੂਆਂ ਦੇ ਵਿੱਚ ਬੜੇ ਸਰਵ ਸ੍ਰੇਸ਼ਟ ਬ੍ਰਾਹਮਣ ਹਨ।
ਖਰੇ ਕਰ ਦਿਜ ਪੂਰਨ ਪੌਰ।
ਸਾਰੇ ਬ੍ਰਾਹਮਣ ਡਿਉੜੀ ਦੇ ਵਿੱਚ ਆ ਕੇ ਖੜੇ ਕੀਤੇ ਨੇ, ਸਾਰੇ ਬ੍ਰਾਹਮਣ ਡਿਉੜੀ ਦੇ ਵਿੱਚ ਮਹਾਰਾਜ ਜੀ ਦੇ ਖੜੇ ਹੋਏ ਹਨ।
ਭਇਓ ਕੁਲਾਲ ਅਨਕ ਪ੍ਰਕਾਰ।
ਬੜੇ ਪ੍ਰਕਾਰ ਦੇ ਖੁਸ਼ੀਆਂ ਦੇ ਕੁਲਾਹਲ ਗੁਰੂ ਘਰ ਦੇ ਵਿੱਚ ਹੋਏ ਹਨ।
ਕੇਸ਼ਵ ਕਏ ਸੁਕੀਨੀ ਕਾਰਾ।
ਕੇਸ਼ਵ ਦਾਸ ਪੰਡਿਤ ਨੇ ਹੁਣ ਜੋ ਜੋ ਕਿਹਾ ਉਹ ਕੰਮ ਕੀਤਾ ਜਾ ਰਿਹਾ। ਜਿਵੇਂ ਜਿਵੇਂ ਕਹਿੰਦਾ ਕਿ ਇਸ ਤਰ੍ਹਾਂ ਕਰੋ, ਇਹ ਸਮੱਗਰੀ ਲੈ ਕੇ ਉੱਥੇ ਪਹੁੰਚਾਵੋ, ਨੈਣੇ ਦੇ ਟਿੱਲੇ ਤੇ ਆਹ ਸਮੱਗਰੀ ਪਹੁੰਚਾਵੋ, ਜਿਵੇਂ ਜਿਵੇਂ ਕੇਸ਼ਵ ਦਾਸ ਕਹਿ ਰਿਹਾ, ਸੇਵਕ ਜਿਹੜੇ ਹਨ ਉਸੇ ਤਰ੍ਹਾਂ ਉਹੀ ਕੰਮ ਕਰ ਰਹੇ ਹਨ।
ਗਮਨੇ ਪੁਨ ਪ੍ਰਭ ਦਿਜ ਸੰਗ ਲੀਨੇ।
ਸਤਿਗੁਰੂ ਜੀ ਕੇਸ਼ਵ ਦਾਸ ਪੰਡਿਤ ਨੂੰ ਤੇ ਹੋਰ ਵੀ ਜਿਹੜੇ ਬ੍ਰਾਹਮਣ ਸਨ, ਉਹਨਾਂ ਨੂੰ ਆਪਣੇ ਨਾਲ ਲੈ ਕੇ ਇਹਨਾਂ ਬ੍ਰਾਹਮਣਾਂ ਦਾ ਜਿਹੜਾ ਪਾਜ ਸੀ ਉਹਨੂੰ ਉਘੇੜਨ ਵਾਸਤੇ, ਕਿਉਂਕਿ ਇਹ ਪਖੰਡੀ ਕਰਦੇ ਸਨ, ਵਿਖਾਵਾ ਹੀ ਕਰਦੇ ਸਨ। ਇਹਨਾਂ ਵਿੱਚੋਂ ਬਹੁਤੇ ਬ੍ਰਾਹਮਣ ਇਸ ਤਰ੍ਹਾਂ ਦੇ ਸਨ ਕਿ ਸਾਸਤ ਬੇਦ ਬਕੈ ਖੜੋ ਭਾਈ, ਕਰਮ ਕਰੋ ਸੰਸਾਰੀ। ਆਪਣੇ ਕਰਮ ਸੰਸਾਰੀ ਸਨ, ਲੋਕਾਂ ਨੂੰ ਵਿਖਾਉਂਦੇ ਸੀ ਕਿ ਅਸੀਂ ਬੜੇ ਸ੍ਰੇਸ਼ਟ ਬ੍ਰਾਹਮਣ ਹਾਂ, ਸਾਡੇ ਕੋਲ ਬੜੇ ਗੁਣ ਨੇ, ਹੁਨਰ ਨੇ, ਵਿਦਿਆ ਹੈ। ਤੋ ਕਲਗੀਧਰ ਜੀ ਨੇ ਤਾਂ ਇਹਨਾਂ ਦਾ ਪਖੰਡੀ ਉਘੇੜਨਾ ਜਿਹੜਾ ਸਾਹਮਣੇ ਲੈ ਕੇ ਆਉਣਾ, ਅੱਗੇ ਕਥਾ ਵਿੱਚ ਆਪ ਜੀ ਸਰਵਣ ਕਰੋਗੇ ਹੀ। ਤੋ ਇਹ ਜਿੰਨੇ ਬ੍ਰਾਹਮਣ ਸਨ, ਕੇਸ਼ੋ ਦਾਸ ਹੈ, ਇਹਨੂੰ ਸਤਿਗੁਰੂ ਜੀ ਨਾਲ ਲੈ ਕੇ ਚੱਲ ਪਏ।
ਆਸ਼ਕ ਬਾਦ ਮਾਤ ਮਿਲਦੀ ਨੇ,
ਚੱਲ ਕੇ ਸਤਿਗੁਰੂ ਜੀ ਮਾਤਾ ਜੀ ਨੂੰ ਪਹਿਲਾਂ ਮਿਲੇ। ਮਾਤਾ ਗੁਜਰੀ ਜੀ ਦੇ ਕੋਲ ਆਏ, ਮਾਤਾ ਗੁਜਰੀ ਜੀ ਨੂੰ ਆ ਕੇ ਨਮਸਕਾਰ ਕੀਤੀ। ਤੋ ਮਾਤਾ ਜੀ ਨੇ ਆਸ਼ੀਰਵਾਦ ਦਿੱਤਾ,
ਪੁਰੋ ਮਨੋਰਥ ਨੋ ਗੁਰ ਆਏ,
ਔਰ ਆਸ਼ੀਰਵਾਦ ਦਿੱਤਾ ਕਿ ਹੇ ਗੁਰੂ ਕਲਗੀਧਰ ਜੀ, ਤੁਹਾਡੇ ਮਨ ਦਾ ਮਨੋਰਥ ਨੌਵੇਂ ਸਤਿਗੁਰੂ ਭਾਵ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਵੱਡੇ ਸਤਿਗੁਰੂ ਸਾਰੇ ਹੀ ਤੁਹਾਡੇ ਮਨ ਦਾ ਮਨੋਰਥ ਪੂਰਾ ਕਰਨ, ਮੇਰੀ ਇਹ ਆਸ਼ੀਰਵਾਦ ਹੈ।
ਜਗ ਮਾਤਾ ਤੁਮ ਹੋ ਸਹਾਏ,
ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੀ ਤੁਹਾਡੇ ਸਹਾਇਕ ਹੋਣ,
ਸਫਲੇ ਉਕ੍ਰਿਤ ਕਰਿਓ ਜੇ ਚਾਹਤ।
ਤੁਸੀਂ ਜੇ ਇਹ ਕੰਮ ਸਫਲਿਆ ਕਰਨਾ ਚਾਹੁੰਦੇ ਹੋ, ਇਹ ਜਿਹੜਾ ਕੰਮ ਸਫਲਾ ਕਰਨਾ ਚਾਹੁੰਦੇ ਹੋ,
ਕਾਰਨ ਪਰ ਉਪਕਾਰ ਉਮਾਹਤ।
ਦਰਅਸਲ ਤੁਸੀਂ ਇਹ ਜਿਹੜਾ ਕੰਮ ਕਰ ਰਹੇ ਹੋ, ਪਰ ਉਪਕਾਰ ਵਾਸਤੇ ਕਰ ਰਹੇ ਹੋ, ਜੀਵਾਂ ਦੇ ਕਲਿਆਣ ਵਾਸਤੇ, ਜੀਵਾਂ ਦੇ ਭਲੇ ਵਾਸਤੇ ਤੁਸੀਂ ਇਹ ਕੰਮ ਕਰਨ ਲੱਗੇ ਹੋ।
ਧੁਖਤ ਧੂਪ ਚਾਲਤ ਗੁਰੇ ਆਗੇ,
ਇਹ ਬਚਨ ਸਤਿਗੁਰੂ ਜੀ ਨੇ ਕਹੇ ਹਨ। ਮਹਾਰਾਜ ਜੀ ਦੇ ਅੱਗੇ ਅੱਗੇ ਧੂਪ ਧੁਖਦੀ ਜਾ ਰਹੀ ਹੈ, ਸੇਵਾਦਾਰ ਜਿਹੜੇ ਨੇ ਉਹ ਧੂਪ ਧੁਖਾ ਕੇ ਸੁਗੰਧੀ ਦਾ ਵਿਸਥਾਰ ਕਰ ਰਹੇ ਹਨ।
ਪੁਸ਼ਪਨ ਵਰਖਾ ਮੋਚਨ ਲਾਗੇ,
ਫੁੱਲਾਂ ਦੀ ਵਰਖਾ ਸਤਿਗੁਰੂ ਜੀ ਦੇ ਉੱਤੇ ਸੇਵਕ ਕਰਦੇ ਨੇ, ਫੁੱਲਾਂ ਦੀ ਵਰਖਾ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉੱਤੇ ਕਰ ਰਹੇ ਹਨ।
ਨੇਮ ਸਮੇਤ ਬਿਪਰ ਲੈ ਨਾਲ,
ਜਿੰਨੇ ਬ੍ਰਾਹਮਣ ਸਨ ਨੇਮ ਦੇ ਸਹਿਤ, ਉਹਨਾਂ ਸਾਰੇ ਬ੍ਰਾਹਮਣਾਂ ਨੂੰ ਸਤਿਗੁਰੂ ਜੀ ਨੇ ਆਪਣੇ ਨਾਲ ਲਿਆ ਹੈ।
ਗਮਨੇ ਮੰਗਲ ਹੋਤ ਕਿਰਪਾਲ,
ਸਤਿਗੁਰੂ ਜੀ ਚੱਲ ਪਏ ਨੇ, ਅਨੇਕ ਪ੍ਰਕਾਰ ਦੇ ਮੰਗਲ ਹੋ ਰਹੇ ਨੇ, ਅਨੇਕ ਪ੍ਰਕਾਰ ਦੀਆਂ ਖੁਸ਼ੀਆਂ ਵਰਤਾਈਆਂ ਜਾ ਰਹੀਆਂ ਹਨ।
ਸਿੱਖ ਮਸੰਦ ਹਜ਼ਾਰੋ ਸੰਗ,
ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਤੇ ਮਸੰਦ ਜਿਹੜੇ ਨੇ ਉਹ ਨਾਲ ਹਨ।
ਦਿਜ ਬਰ ਗੁਣੀ ਸੋ ਪਾਵਨ ਅੰਗ,
ਬੜੇ ਵਿਦਵਾਨ ਗੁਣੀ ਬ੍ਰਾਹਮਣ ਜਿਹੜੇ ਹਨ, ਜਿਹੜੇ ਬੜੇ ਬੜੇ ਵਿਦਵਾਨ ਨੇ, ਗੁਣੀ ਹਨ, ਔਰ ਜਿਨ੍ਹਾਂ ਦੇ ਸਰੀਰ ਪਵਿੱਤਰ ਕੀਤੇ ਹੋਏ, ਪਾਵਨ ਕੀਤੇ ਹੋਏ ਨੇ।
ਗਿਰ ਕੇ ਨਿਕਟ ਪਹੁੰਚੇ ਜਾਏ,
ਸਭ ਚੱਲ ਕੇ ਨੈਣਾ ਦੇਵੀ ਦਾ ਜਿਹੜਾ ਟਿੱਲਾ ਹੈ, ਨੈਣੇ ਦਾ ਟਿੱਲਾ, ਉਸ ਟਿੱਲੇ ਦੇ ਕੋਲ, ਉਸ ਪਹਾੜ ਦੇ ਕੋਲ ਚੱਲ ਕੇ ਆਏ ਹਨ।
ਖਰੇ ਪਏ ਨਰ ਜੁੱਤ ਸਮੁਦਾਏ,
ਸਾਰੇ ਮਨੁੱਖਾਂ ਦੇ ਸਮੇਤ, ਪੁਰਸ਼ਾਂ ਦੇ ਸਮੇਤ ਸਾਰੇ ਖਲੋ ਗਏ ਨੇ। ਜਦੋਂ ਨੈਣੇ ਦਾ ਟਿੱਲਾ ਆਇਆ, ਸਾਰੇ ਉਹਦੇ ਥੱਲੇ ਖਲੋ ਗਏ ਹਨ।
ਜਥਾ ਯੋਗ ਸਭ ਹਿੰਨ ਸੋ ਕਰ ਕਰ,
ਜਥਾ ਯੋਗ ਸਾਰਿਆਂ ਨੂੰ ਕਹਿ ਕਰਕੇ,
ਦੇ ਕੈ ਹੁਕਮ ਕਰੇ ਤੈ ਇਸ ਥਿਰ,
ਸਾਰਿਆਂ ਨੂੰ ਉੱਤੇ ਜਾਣ ਦੀ ਆਗਿਆ ਨਹੀਂ ਸੀ। ਕੇਸ਼ੋ ਦਾਸ ਨੇ ਕਿਹਾ ਹੋਇਆ ਸੀ ਕਿ ਮੈਂ ਹਵਨ ਇਕਾਂਤ ਵਿੱਚ ਕਰਨਾ ਹੈ, ਮੈਨੂੰ ਉੱਥੇ ਭੀੜ ਭੜੱਕਾ ਨਹੀਂ ਚਾਹੀਦਾ, ਕੋਈ ਆ ਕੇ ਮੇਰੇ ਧਿਆਨ ਵਿੱਚ ਵਿਘਨ ਨਾ ਪਾਵੇ, ਕੋਈ ਰੋਲਾ ਨਹੀਂ ਚਾਹੀਦਾ, ਸ਼ਾਂਤੀ ਚਾਹੀਦੀ ਸੀ। ਇਸ ਕਰਕੇ ਜਿੰਨੀ ਸੰਗਤ ਗਈ ਹੈ, ਸਿੱਖ ਗਏ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਨੈਣਾ ਦੇਵੀ ਦਾ ਪਹਾੜ ਟਿੱਲਾ ਹੈ, ਉਹਦੇ ਥੱਲੇ ਹੁਕਮ ਕਰਕੇ ਰੋਕ ਦਿੱਤਾ ਗਿਆ ਹੈ।
ਹਿਆ ਅਰੂੜ ਅਰੂੜਤ ਚਲ ਸੈਲ,
ਸਤਿਗੁਰੂ ਗੁਰੂ ਕਲਗੀਧਰ ਜੀ ਘੋੜੇ ਤੇ ਸਵਾਰ ਨੇ ਦਸਵੇਂ ਪਾਤਸ਼ਾਹ। ਮਹਾਰਾਜ ਜੀ ਘੋੜੇ ਤੇ ਸਵਾਰ ਹੀ ਚੜੇ ਚੜਾਈ ਪਹਾੜ ਦੇ ਉੱਤੇ ਚੜਨ ਲੱਗੇ ਨੇ, ਨੈਣੇ ਦੇ ਟਿੱਲੇ ਤੇ ਚੜਨ ਲੱਗੇ ਹਨ।
ਗਮਨੇ ਗੁਰੂ ਬਿਖਮ ਵੱਡ ਗੈਲ,
ਬੜਾ ਔਖਾ ਰਸਤਾ ਹੈ ਪਹਾੜ ਦਾ, ਉੱਤੇ ਚੜਦਾ ਸਿਖਰ ਤੱਕ ਪਹੁੰਚਣਾ ਘੋੜੇ ਤੇ ਬਹਿ ਕੇ, ਪੈਦਲ ਚੜਨਾ ਵੀ ਔਖਾ ਸੀ। ਸਤਿਗੁਰੂ ਜੀ ਘੋੜੇ ਤੇ ਚੜ ਕੇ ਜਾ ਰਹੇ ਨੇ, ਬੜਾ ਔਖਾ ਤੇ ਬੜਾ ਕਠਿਨ ਰਸਤਾ ਹੈ ਪਹਾੜ ਦਾ।
ਕੁਛ ਜੋ ਦੇ ਤੈ ਕਰੇ ਟਿਕਾਵਨ,
ਰਸਤੇ ਵਿੱਚ ਮਹਾਰਾਜ ਜੀ ਨੇ ਕੁਝ ਸੂਰਮਿਆਂ ਨੂੰ ਟਿਕਾ ਦਿੱਤਾ ਕਿ ਤੁਸੀਂ ਇੱਥੇ ਖਲੋਣਾ, ਚੌਂਕੀ ਪਾ ਕੇ ਰੱਖਣੀ ਇੱਥੇ ਤੁਸੀਂ ਸਾਵਧਾਨੀ ਨਾਲ ਪਹਿਰਾ ਦੇਣਾ। ਇਸ ਤਰ੍ਹਾਂ ਮਹਾਰਾਜ ਜੀ ਦੇ ਕੁਝ ਸੇਵਾਦਾਰਾਂ ਨੂੰ ਹੁਕਮ ਕਰਕੇ ਸਿਪਾਹੀਆਂ ਨੂੰ ਸੂਰਮਿਆਂ ਨੂੰ ਰਸਤੇ ਵਿੱਚ ਰੋਕ ਦਿੱਤਾ ਹੈ।
ਆਵੇ ਕੋਈ ਤਾਂ ਕਰਤ ਹਟਾਵਨ,
ਕੀਤਾ ਕਿ ਭਾਈ ਜੇ ਕੋਈ ਉੱਤੇ ਪਹਾੜ ਤੇ ਚੜ ਕੇ ਆਉਣ ਦਾ ਯਤਨ ਕਰੇ ਤੇ ਤੁਸੀਂ ਉਹਨਾਂ ਨੂੰ ਰੋਕਣਾ, ਉੱਤੇ ਨਹੀਂ ਚੜਨ ਦੇਣਾ। ਕੋਈ ਵੀ ਹੋਵੇ, ਕਿਸੇ ਨੂੰ ਵੀ ਪਹਾੜ ਦੇ ਉੱਤੇ ਨਹੀਂ ਚੜਨ ਦੇਣਾ, ਨੈਣੇ ਦੇ ਟਿੱਲੇ ਦੇ ਸਿਖਰ ਤੇ ਨਹੀਂ ਜਾਣ ਦੇਣਾ। ਇਹ ਸਿਪਾਹੀਆਂ ਦੀ ਮਹਾਰਾਜ ਜੀ ਨੇ ਡਿਊਟੀ ਲਾਈ, ਰਸਤੇ ਵਿੱਚ ਉਹਨਾਂ ਨੂੰ ਖੜਾ ਕੀਤਾ ਪਹਿਰੇਦਾਰ ਬਣਾ ਕੇ।
ਗਿਰ ਪਰ ਚੜੇ ਤੁਰੰਗ ਉਤੰਗ,
ਆਪ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਪਹਾੜ ਦੇ ਉੱਤੇ ਜਾ ਚੜੇ ਹਨ।
ਦਿਜ ਕੇਸ਼ਵ ਪਿਖ ਅਚਰਜ ਸੰਗ,
ਕੇਸ਼ਵਦਾਸ ਪੰਡਿਤ ਵੀ ਪਿੱਛੇ ਪਿੱਛੇ ਜਾ ਰਿਹਾ, ਉਹ ਬੜਾ ਹੈਰਾਨ ਹੋ ਰਿਹਾ ਕਿ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਚੜੇ ਜਾ ਰਹੇ ਨੇ।
ਨਰ ਪੀ ਨੀਠ ਨੀਠ ਤਰ ਪਾਏ,
ਰਸਤਾ ਇੰਨਾ ਔਖਾ ਹੈ ਪਹਾੜ ਤੇ ਚੜਨ ਦਾ। ਅੱਜ ਵੀ ਆਨੰਦਪੁਰ ਸਾਹਿਬ ਤੁਸੀਂ ਜਾਓ, ਸਭ ਤੋਂ ਉੱਚਾ ਪਹਾੜ ਨੈਣਾ ਦੇਵੀ ਦਾ ਪਹਾੜ ਹੈ, ਨੈਣੇ ਦਾ ਟਿੱਲਾ ਹੈ, ਤੇ ਉਹਦੇ ਤੇ ਚੜਨਾ ਅੱਜ ਵੀ ਬੜਾ ਔਖਾ ਹੈ, ਪੌੜੀਆਂ ਆਦਿਕ ਚੜਦੀਆਂ ਨੇ। ਤੋ ਉਸ ਵਕਤ ਕੇਸ਼ੋਦਾਸ ਵੇਖ ਕੇ ਹੈਰਾਨ ਹੋ ਰਿਹਾ ਕਿ ਬੰਦਾ ਵੀ ਜਿਹਦੇ ਤੇ ਚੜਨ ਵੇਲੇ ਔਖਾ ਹੁੰਦਾ, ਬੜਾ ਕਠਿਨ ਮਾਰਗ ਹੈ ਉੱਤੇ ਚੜਨ ਦਾ।
ਗਹਿ ਗਹਿ ਤ੍ਰਿਣ ਨੀਟ ਹੀ ਜਾਏ,
ਘਾਹ ਫੜ ਫੜ ਕੇ, ਬੂਟਿਆਂ ਨੂੰ ਫੜ ਫੜ ਕੇ, ਬੂਟੀਆਂ ਫੜ ਫੜ ਕੇ ਮਸਾਂ ਉੱਤੇ ਚੜਿਆ ਜਾ ਰਿਹਾ।
ਯਾ ਪਰ ਚੜ ਗਮਨੇ ਤੈ ਕੋਏ,
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤਾਂ ਘੋੜੇ ਤੇ ਸਵਾਰ ਹੋ ਕੇ ਚੜੇ ਜਾਂਦੇ ਨੇ, ਹਾਲਾਂਕਿ ਬੰਦੇ ਕੋਲੋਂ ਉੱਤੇ ਚੜਨਾ ਔਖਾ ਹੈ, ਉਹ ਵੀ ਘਾਹ ਫੜ ਫੜ ਕੇ ਮਸਾਂ ਉੱਤੇ ਚੜਦਾ, ਪਰ ਘੋੜੇ ਤੇ ਕਿਵੇਂ ਕੋਈ ਚੜ ਕੇ ਉੱਤੇ ਜਾ ਸਕਦਾ ਹੈ।
ਇੱਕ ਕਲਗੀ ਧਰ ਹੀ ਇਮ ਹੋਏ,
ਇੱਕ ਗੁਰੂ ਕਲਗੀ ਧਰ ਜੀ ਹੀ ਐਸੇ ਹੋ ਸਕਦੇ ਨੇ ਜਿਹੜੇ ਐਸੇ ਬੇਖਮ ਤੇ ਔਖੇ ਰਸਤੇ ਤੇ ਵੀ ਆਪਣਾ ਘੋੜਾ ਲੈ ਕੇ ਜਾ ਸਕਦੇ ਹਨ। ਨਹੀਂ ਤਾਂ ਇੱਥੇ ਤਾਂ ਬੰਦੇ ਕੋਲੋਂ ਪੈਦਲ ਚੜਦਾ ਔਖਾ ਹੋ ਜੇ, ਇੱਕ ਘੋੜੇ ਤੇ ਸਵਾਰ ਹੋ ਕੇ ਚੜਨਾ ਤਾਂ ਹੋਰ ਵੀ ਔਖਾ, ਇਹ ਹੋਰ ਕੋਈ ਨਹੀਂ ਕਰ ਸਕਦਾ। ਐਸਾ ਇਹ ਕਾਰਜ ਜਿਹੜਾ ਕਰ ਰਹੇ ਨੇ ਕੇਵਲ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਹੀ ਕਰ ਸਕਦੇ ਹਨ।
ਸ਼ਿਖਰ ਸੈਲ ਕੇ ਪਹੁੰਚੇ ਜਾਏ,
ਔਰ ਪਹਾੜ ਦੇ ਸਿਖਰ ਦੇ ਉੱਤੇ, ਪਹਾੜ ਦੀ ਚੋਟੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਘੋੜੇ ਤੇ ਚੜੇ ਚੜਾਏ ਜਾ ਪਹੁੰਚੇ ਹਨ।
ਉਤਰੇ ਹਿਆ ਪਰ ਤੇ ਸੁਖਦਾਏ,
ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਘੋੜੇ ਤੋਂ ਉਤਰੇ ਨੇ, ਸੁਖਦਾ ਤੇ ਸਤਿਗੁਰੂ ਜੀ ਘੋੜੇ ਤੋਂ ਲੱਥੇ ਹਨ।
ਪਹੁੰਚੇ ਉਹ ਬਿਪਰ ਜਾਏ ਤੇ ਸਥਾਨ,
ਇਹਨੇ ਨੂੰ ਪਿੱਛੇ ਪਿੱਛੇ ਕੇਸ਼ੋਦਾਸ ਵੀ ਆ ਪਹੁੰਚਿਆ। ਜਦੋਂ ਸਤਿਗੁਰੂ ਜੀ ਪਹੁੰਚ ਗਏ ਤੋ ਪਿੱਛੇ ਪਿੱਛੇ ਕੇਸ਼ੋਦਾਸ ਜਿਹੜਾ ਸੀ ਉਹ ਵੀ ਆ ਪਹੁੰਚਿਆ।
ਕਰੀ ਬਤਾਵਨ ਹਮਨ ਵਿਧਾਨ,
ਇਹਨੇ ਆ ਕੇ ਫਿਰ ਹਵਨ ਕਰਨ ਦਾ ਜਿਹੜਾ ਸਾਰਾ ਵਿਧਾਨ ਹੈ ਕਿ ਕਿਵੇਂ ਹਵਨ ਕਰਨਾ, ਕਿੱਧਰ ਨੂੰ ਮੂੰਹ ਕਰਕੇ ਬੈਠਣਾ, ਹਵਨ ਕੁੰਡ ਕਿੱਥੇ ਬਣਾਇਆ ਜਾਣਾ, ਉਹ ਸਾਰਾ ਵਿਧਾਨ ਜਿਹੜਾ ਹੈ ਉਹ ਕੇਸ਼ੋਦਾਸ ਪੰਡਿਤ ਨੇ ਦੱਸਿਆ। ਅੱਜ ਵੀ ਜਿਹੜਾ ਹਵਨ ਕੁੰਡ ਬਣਿਆ ਨਾ ਨੈਣਾ ਦੇਵੀ ਦੇ ਟਿੱਲੇ ਤੇ, ਉਸੇ ਸਮੇਂ ਦਾ ਬਣਾਇਆ ਹੋਇਆ ਜਦੋਂ ਮਹਾਰਾਜ ਜੀ ਨੇ ਕੇਸ਼ੋਦਾਸ ਦੀ ਡਿਊਟੀ ਲਾਈ ਦੇਵੀ ਪ੍ਰਗਟ ਕਰਨ ਵਾਸਤੇ। ਤੋ ਹਵਨ ਕੁੰਡ ਬਣਾਉਣ ਵਾਸਤੇ ਇਹਨੇ ਉਸ ਵੇਲੇ ਸਾਰਾ ਵਿਧਾਨ ਦੱਸਿਆ ਹੈ।
ਸਕਲ ਸਮੱਗਰੀ ਲੈ ਸਮੁਦਾਈ,
ਸਾਰੀ ਸਮੱਗਰੀ ਲੈ ਕੇ ਜਿਹੜੀ ਜਿਹੜੀ ਸਮੱਗਰੀ ਹਵਨ ਵਾਸਤੇ ਚਾਹੀਦੀ ਹੈ।
ਗਨ ਦਾਸਨ ਪ੍ਰਭ ਟਿਗ ਪਹੁੰਚਾਈ,
ਸਤਿਗੁਰਾਂ ਦੇ ਸੇਵਾਦਾਰ ਜਿਹੜੇ ਦਾਸ ਹਨ ਉਹ ਸਾਰੀ ਸਮੱਗਰੀ ਲੈ ਕੇ ਉੱਤੇ ਲੈ ਆਏ ਨੈਣੇ ਦੇ ਟਿੱਲੇ ਦੇ ਉੱਤੇ ਜਿੱਥੇ ਸਤਿਗੁਰੂ ਜੀ ਸਨ, ਕੇਸ਼ੋਦਾਸ ਪੰਡਿਤ ਹੈ, ਹੋਰ ਕੁਝ ਦੋ ਚਾਰ ਬ੍ਰਾਹਮਣ ਦੇ ਨਿਕਟਵਰਤੀ, ਉਹਨਾਂ ਦੇ ਕੋਲ ਉਹ ਸਾਰੀਆਂ ਵਸਤੂਆਂ ਜਿਹੜੀਆਂ ਹਨ ਉਹ ਪਹੁੰਚਦੀਆਂ ਕੀਤੀਆਂ ਹਨ।
ਹਮਨ ਕੁੰਡ ਕੀ ਪਸ਼ਚਮ ਦਿਸ਼ਮੈ,
ਹਵਨ ਕੁੰਡ ਬਣਾਇਆ ਬੜਾ ਵਿਸਥਾਰ ਵਾਲਾ, ਤੇ ਹਵਨ ਕੁੰਡ ਦੀ ਜਿਹੜੀ ਪੱਛਮੀ ਬਾਈ ਹੈ ਪੱਛਮ ਦਿਸ਼ਾ ਵਾਲਾ ਪਾਸਾ ਹੈ।
ਦੱਖਣ ਦਿਸ਼ ਦਿਜ ਥਿਰ ਉਸ ਬਿਸਮੈ,
ਔਰ ਉਹਦੀ ਦੱਖਣ ਦਿਸ਼ਾ ਵਾਲੇ ਪਾਸੇ ਜਿਹੜਾ ਬ੍ਰਾਹਮਣ ਹੈ ਉਹ ਪੱਛਮ ਦਿਸ਼ਾ ਦੇ ਵਿੱਚ ਬੈਠਾ, ਦੱਖਣ ਦਿਸ਼ ਦਿਜ ਔਰ ਬਿਸਮੈ, और इस प्रकार नाल दक्षिण दिशा वाले पासे उहदा मूह है।
कर पग करे पखारन धोयन
और इन्हें अपने हाथ पैर धोए ने, अपना शरीर चंगी तरह भली प्रकार नाल पवित्र कीता है।
पर जे अपर रे हो तैं कोए ना,
जिहड़े सेवादार आए सी उत्ते समान देण वास्ते उहनां सारिआं नूं थल्ले भेज दित्ता गया कि तुसीं सारे हुण थल्ले चले जाओ, उत्ते कोई ना आवे। इत्थे इक मैं बैठांगा, इक गुरु गोबिंद सिंह साहिब जी बैठणगे, साढ़े दोवां तों इलावा कोई होर तीसरा नहीं होना चाहीदा। इस तरह सारिआं नूं वरज दित्ता, सारिआं नूं रोक दित्ता केशोदास ने।
सोलह अखर मंत्र बतायो,
सोलह अखरां दा इक मंत्र है, ਉਹ ਮੰਤਰ ਇਹਨੇ ਉਸ ਵੇਲੇ ਦੱਸਿਆ ਹੈ।
ਇੱਕ ਮਨ ਹੋਏ ਪੱਟੀਐ ਸਿੱਖ ਰਾਇਓ,
ਔਰ ਉਸ ਵਕਤ ਆਖਿਆ ਜੀ ਆਪਾਂ ਇਹ ਮੰਤਰ ਪੜ੍ਹਨਾ, ਇਸ ਮੰਤਰ ਦਾ ਜਾਪ ਇੱਕ ਮਨ ਇੱਕ ਚਿਤ ਹੋ ਕੇ ਕਰਨਾ ਹੈ।
ਸਵਾਹਾ ਕਹੋ ਮੰਤਰ ਪੱਠ ਜਬੈ,
ਜਦੋਂ ਮੈਂ ਮੰਤਰ ਪੜ੍ਹ ਦਿਆਂਗਾ ਤੇ ਮੰਤਰ ਪੜ੍ਹਨ ਤੋਂ ਬਾਅਦ ਉਸ ਵੇਲੇ ਜਦੋਂ ਸਵਾਹ ਕਹਿਣਾ ਤੁਸੀਂ ਵਿੱਚ ਆਹੂਤੀ ਪਾਉਣੀ ਹੈ। ਮਹਾਰਾਜ ਜੀ ਨੂੰ ਕਹਿੰਦਾ ਤੁਸੀਂ ਦੂਜੇ ਪਾਸੇ ਬੈਠ ਜਾਓ, ਪੱਛਮ ਦਿਸ਼ਾ ਵਾਲੇ ਪਾਸੇ, ਦੱਖਣ ਵਾਲੇ ਪਾਸੇ ਮੈਂ ਬੈਠਾਂਗਾ, ਜਦੋਂ ਮੈਂ ਸਵਾਹਾ ਕਹਾਂਗਾ ਉਸ ਵੇਲੇ ਤੁਸੀਂ ਵਿੱਚ ਆਹੂਤੀ ਪਾਉਣੀ ਹੈ।
ਅਗਨ ਆਹੂਤੀ ਪਾਵੋ ਤਵੈ,
ਜਦੋਂ ਜਿੰਨੀ ਵਾਰ ਸਵਾਹਾ ਕਹਾਂਗਾ, ਜਦੋਂ ਵੀ ਸਵਾਹਾ ਕਹਿਣਾ ਉਸ ਵੇਲੇ ਤੁਸੀਂ ਵਿੱਚ ਆਹੂਤੀ ਪਾ ਦੇਣੀ ਅਗਨੀ ਦੇ ਕੁੰਡ ਦੇ ਵਿੱਚ।
ਇਤਿਹਾਦਕ ਵਿਧੇ ਅਪਰ ਬਤਾਈ,
ਇਸ ਤਰ੍ਹਾਂ ਦੀਆਂ ਹੋਰ ਕਈ ਵਿਧੀਆਂ ਇਹਨੇ ਸਤਿਗੁਰਾਂ ਨੂੰ ਦੱਸੀਆਂ ਕਿ ਇੱਦਾਂ ਬੈਠਣਾ, ਇਸ ਤਰੀਕੇ ਨਾਲ ਬੈਠਣਾ, ਇੱਦਾਂ ਆਹੂਤੀ ਪਾਉਣੀ ਹੈ, ਇੰਨੀ ਕੁ ਪਾਉਣੀ ਹੈ। ਆਹੂਤੀ ਪਾਉਣੀ ਕਿੰਨੀ ਕੁ, ਚਮਚੇ ਦੇ ਵਿੱਚ ਕਿੰਨੀ ਕੁ ਆਹੂਤੀ ਹੋਣੀ ਚਾਹੀਦੀ ਹੈ, ਉਹ ਵੀ ਇਹਨੇ ਦੱਸੀ ਕਿ ਇੰਨੀ ਕੁ ਆਹੂਤੀ ਹੋਣੀ ਚਾਹੀਦੀ ਹੈ, ਇੱਦਾਂ ਪਾਉਣੀ ਹੈ। ਤੋ ਇਸ ਪ੍ਰਕਾਰ ਨਾਲ ਇਹਨੇ ਸਾਰੀ ਵਿਧੀ ਮਹਾਰਾਜ ਜੀ ਨੂੰ ਦੱਸੀ। ਦਸਵੇਂ ਪਾਤਸ਼ਾਹ ਜੀ ਵੀ ਉਸੇ ਤਰ੍ਹਾਂ ਕਰ ਰਹੇ ਨੇ। ਮਹਾਰਾਜ ਗਰੀਬ ਰਵਾਜ ਲੀਲਾ ਪੁਰਸ਼ੋਤਮ ਲੀਲਾ ਹੀ ਕਰ ਰਹੇ ਨੇ। ਦਸਵੇਂ ਪਾਤਸ਼ਾਹ ਦੀ ਇਹ ਲੀਲਾ ਹੈ ਜਿਸ ਨੂੰ ਵੇਖ ਕੇ ਕਈਆਂ ਦੇ ਹਿਰਦਿਆਂ ਚ ਭਰਮ ਵੀ ਪਿਆ ਕਿ ਇਹ ਕੀ ਗੁਰੂ ਸਾਹਿਬ ਕਰ ਰਹੇ ਨੇ। ਉਹ ਤਾਂ ਕਹਿੰਦੇ ਨੇ ਨਾ ਮੈਂ ਆ ਨਾ ਆਨ ਨਾ ਨ ਆਨ ਨਾਮ ਕੋ ਜਪੋ ਨਾ ਧਿਆਨ ਆਨ ਕੋ ਧਰੋ, ਤੇ ਇਹ ਸਤਿਗੁਰੂ ਜੀ ਕੀ ਕਰ ਰਹੇ ਨੇ। ਇਹ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਲੀਲਾ ਹੈ। ਜੋ ਕੇਸ਼ੋਦਾਸ ਨੂੰ ਕੱਲ ਨੂੰ ਇਹ ਨਾ ਕੋਈ ਸੰਦੇਹ ਰਹੇ ਕਿ ਗੁਰੂ ਸਾਹਿਬ ਜੀ ਵੱਲੋਂ ਕੋਈ ਢਿੱਲ ਰਹੀ ਹੈ ਦੇਵੀ ਪ੍ਰਗਟਦੀ ਹੋਈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੇਸ਼ੋਦਾਸ ਨੂੰ ਸਾਬਤ ਕਰਨਾ ਚਾਹੁੰਦੇ ਸੀ ਕਿ ਜਿਹੜਾ ਹਿੰਦੂਆਂ ਵਿੱਚੋਂ ਉਸ ਵੇਲੇ ਸਭ ਤੋਂ ਸਿਰਮੌਰ ਪੰਡਿਤ ਸੀ, ਸਭ ਤੋਂ ਮੁਖੀ ਪੰਡਿਤ, ਸਿਰਮੌਰ ਪੰਡਿਤ, ਉਹ ਜਿਹੜਾ ਸਿਰਮੌਰ ਪੰਡਿਤ ਹੈ ਉਹਦੀ ਇਹ ਹਾਲਤ ਹੈ। ਇੱਕ ਲੱਖ ਰੁਪਈਆ ਇਹਨੇ ਭੇਟਾ ਲਈ ਉਸ ਵੇਲੇ ਗੁਰੂ ਸਾਹਿਬ ਜੀ ਕੋਲੋਂ, ਕਹਿੰਦਾ ਲੱਖ ਰੁਪਈਆ ਭੇਟਾ ਲਵਾਂਗਾ ਦੇਵੀ ਪ੍ਰਗਟ ਕਰਨ ਵਾਸਤੇ, ਕਿ ਉਹਦੀ ਇਹ ਹਾਲਤ ਹੈ ਕਿ ਉਸ ਹਿੰਦੂ ਧਰਮ ਦੀ ਕੀ ਦਸ਼ਾ ਹੋਵੇਗੀ ਜਿਹੜੇ ਹਿੰਦੂ ਧਰਮ ਦੇ ਲੋਕ ਉਸ ਬ੍ਰਾਹਮਣ ਦੀ ਪੂਜਾ ਕਰਦੇ ਸੀ, ਜਿਨ੍ਹਾਂ ਦਾ ਗੁਰੂ ਇਹੋ ਜਿਹਾ ਸੀ ਉਹਦੇ ਚੇਲੇ ਕਿਹੋ ਜਿਹੇ ਹੋਣਗੇ, ਉਹਨਾਂ ਨੂੰ ਕਿੰਨਾ ਕੁ ਗਿਆਨ ਹੋਵੇਗਾ। ਇਹ ਸਤਿਗੁਰੂ ਜੀ ਪ੍ਰਗਟ ਕਰਨਾ ਚਾਹੁੰਦੇ ਸਨ। ਤੋ ਮਹਾਰਾਜ ਜੀ ਜਿਵੇਂ ਕੇਸ਼ੋਦਾਸ ਨੇ ਦੱਸਿਆ ਕਿ ਮਹਾਰਾਜ ਏਦਾਂ ਆਹੂਤੀ ਦੇਣੀ ਹੈ, ਏਦਾਂ ਤੁਸੀਂ ਬੈਠਣਾ, ਇਸ ਦਿਸ਼ਾ ਵਿੱਚ ਬੈਠਣਾ, ਜਦੋਂ ਮੈਂ ਸਵਾਹਾ ਕਹਿਣਾ ਤੁਸੀਂ ਉਦੋਂ ਆਹੂਤੀ ਪਾਉਣੀ ਹੈ।
ਬਿਪਰ ਹੋਤਾਸਨ ਕੁੰਡ ਜਗਾਈ,
ਪੰਡਿਤ ਕੇਸ਼ੋਦਾਸ ਨੇ ਉਸ ਵੇਲੇ ਹਵਨ ਕੁੰਡ ਦੇ ਵਿੱਚ ਅੱਗ ਬਾਲੀ। ਅੱਗ ਜਿਹੜੀ ਆ ਉਹਨੇ ਪ੍ਰਚੰਡ ਕਰਕੇ ਅਗਨੀ ਦੇਵਤਾ ਦਾ ਜਿਹੜਾ ਮੰਤਰ ਹੈ ਉਹ ਪੜ੍ਹ ਕੇ ਅਗਨੀ ਪ੍ਰਚੰਡ ਕੀਤੀ।
ਸ਼ੁੱਧ ਮਹਾਸੁਰ ਮੰਤਰ ਉਚਾਰੇ,
ਬੜੇ ਕਿਉਂਕਿ ਹੈ ਤਾਂ ਵਿਦਵਾਨ ਸੀ ਨਾ, ਬੜੇ ਸ਼ੁੱਧ ਤਰੀਕੇ ਨਾਲ ਇਹਨੇ ਮੰਤਰ ਪੜ੍ਹੇ ਹਨ, ਉਚਾਰੇ ਹਨ।
ਸਵਾਹਾ ਕੈ ਆਹੂਤੀ ਕੋ ਡਾਰੇ,
ਨਾਲੇ ਆਪ ਵੀ ਆਹੂਤੀ ਪਾਉਂਦਾ ਜਦੋਂ ਸਵਾਹ ਕਹਿੰਦਾ ਤੇ ਗੁਰੂ ਸਾਹਿਬ ਜੀ ਕੋਲੋਂ ਵੀ ਵਿੱਚ ਆਹੂਤੀ ਪਵਾਉਂਦਾ ਹੈ।
ਫੁੱਲ ਅਰਪਤ ਧੂਪ ਤੁਖਾਵਤ,
ਧੂਪ ਤੁਖਾਈ ਜਾ ਰਹੀ ਹੈ, ਸੁਗੰਧੀ ਦਾ ਚਰਚਨ ਕਰ ਕੀਤਾ ਜਾ ਰਿਹਾ, ਆਲਾ ਦੁਆਲਾ ਸਾਰਾ ਸੁਗੰਧੀ ਨਾਲ ਮਹਿਕਾ ਦਿੱਤਾ ਹੈ, ਧੂਪ ਆਦਿਕ ਤੁਖਾ ਕੇ ਸੁਗੰਧੀ ਦਾ ਵਿਸਥਾਰ ਕੀਤਾ ਹੈ।
ਕ੍ਰਿਤਕੇ ਦੀਪਕ ਕਿਤਕ ਜਗਾਵਤ,
ਘਿਓ ਦੇ ਦੀਵੇ ਕਿਤਨੇ ਆਲੇ ਦੁਆਲੇ ਬਾਲ ਕੇ ਰੱਖੇ ਹੋਏ ਨੇ।
ਚੰਦਨ ਚਰਚੈ ਛਿਰਕ ਗੁਲਾਬ,
ਗੁਲਾਬ ਦੇ ਜਲ ਦਾ ਚੰਦਨ ਦਾ ਚਰਚਨ ਜਿਹੜਾ ਹੈ ਸੁਗੰਧੀ ਦਾ ਚਰਚਨ ਚਾਰੇ ਪਾਸੇ ਕੀਤਾ ਹੈ।
ਚੌਂ ਦਿਸ਼ ਮਹਿਕਤ ਗੰਧ ਸ਼ਿਤਾਬ,
ਚਾਰੇ ਪਾਸੇ ਮਹਿਕ ਦੀਆਂ ਲਪਟਾਂ ਉੱਠਦੀਆਂ ਨੇ, ਸੁਗੰਧ ਉਹਦੀ ਸੁਗੰਧੀ ਚਾਰੇ ਪਾਸੇ ਉੱਠ ਰਹੀ ਹੈ।
ਤੂਮ ਹੋਮ ਕੋ ਉੱਠਿਓ ਉਚੇਰੇ,
ਹਵਨ ਵਿੱਚ ਅਹੂਤੀ ਪਾਉਂਦੇ ਨੇ ਤੇ ਉਸ ਅਹੂਤੀ ਪਾਉਣ ਦੇ ਨਾਲ ਵਿੱਚੋਂ ਧੂੰਆਂ ਉੱਠਦਾ। ਅਹੂਤੀ ਜਦੋਂ ਬਲਦੀ ਹੈ, ਸਮੱਗਰੀ ਵਿੱਚ ਜਦੋਂ ਬਲਦੀ ਹੈ, ਉਹਦੇ ਵਿੱਚੋਂ ਧੂੰਆਂ ਉੱਠਦਾ ਤੇ ਆਕਾਸ਼ ਵਿੱਚ ਚੜ੍ਹਦਾ ਹੈ।
ਤਾਰ ਗਗਨ ਪਹੁੰਚੀ ਸੁਰ ਨੇਰੇ,
ਕਹਿੰਦੇ ਉਹ ਜਿਹੜੀ ਹਵਨ ਕੁੰਡ ਵਿੱਚੋਂ ਧੂੰਆਂ ਨਿਕਲਿਆ ਉਹ ਆਕਾਸ਼ ਤੱਕ ਉਹਦੀ ਲੰਮੀ ਧਾਰ ਇੱਕ ਜਿਹੜੀ ਆ ਉਹ ਪਹੁੰਚੀ ਹੈ।
ਮੰਤਰ ਪਾਠ ਕੋ ਪਾਖਤ ਜਿਉ ਜਿਉ,
ਜਿਵੇਂ ਜਿਵੇਂ ਮੰਤਰ ਦਾ ਪਾਠ ਕਰਦਾ ਪੰਡਿਤ ਕੇਸ਼ੋ ਦਾਸ ਮੰਤਰ ਪੜ੍ਹਦਾ ਹੈ।
ਆਹੂਤੀ ਪਰੇ ਹੁਤਾਸਨ ਤਿਉ ਤਿਉ,
ਜਿਵੇਂ ਤਿਵੇਂ ਹਵਨ ਕੁੰਡ ਦੇ ਵਿੱਚ ਆਹੂਤੀ ਪੈ ਰਹੀ ਹੈ, ਤਿਵੇਂ ਤਿਵੇਂ ਹਵਨ ਕੁੰਡ ਦੇ ਵਿੱਚ ਸਮੱਗਰੀ ਪਾਈ ਜਾ ਰਹੀ ਹੈ।
ਆਦਿ ਸ਼ਕਤ ਕੋ ਤਾਰਤ ਧਿਆਨਾ,
ਆਦਿ ਸ਼ਕਤੀ ਦਾ ਧਿਆਨ ਧਾਰਨ ਕੀਤਾ ਜਾ ਰਿਹਾ ਹੈ।
ਇਕ ਤੋ ਚਤੁਰ ਪੁਜੀ ਬਲਵਾਨਾ,
ਪੰਡਿਤ ਕੇਸ਼ੋ ਦਾਸ ਜਿਹੜੀ ਦੇਵੀ ਦਾ ਧਿਆਨ ਕਰਦਾ ਉਹ ਦੇਵੀ ਦੀਆਂ ਇੱਕ ਦੇਵੀ ਦੀਆਂ ਚਾਰ ਬਾਹਾਂ ਨੇ। ਚਤੁਰ ਭੁਜੀ ਚਾਰ ਬਾਹਾਂ ਵਾਲੀ ਇੱਕ ਦੇਵੀ ਆ ਜਿਹਦਾ ਇਹ ਧਿਆਨ ਕਰ ਰਿਹਾ।
ਚੰਦਰ ਸ਼ੇਖਰੀ ਆਯੁਧ ਤਰਨੀ,
ਚੰਦਰ ਸ਼ੇਖਰੀ ਮੱਥੇ ਤੇ ਚੰਦਰਮਾ ਵਾਲੇ ਸ਼ਿਵ ਦੀ ਜਿਹੜੀ ਸ਼ਕਤੀ ਹੈ ਇਹ ਉਹਦਾ ਆਰਾਧਨ ਕਰਦਾ ਸ਼ਸਤਰਧਾਰੀ ਦਾ।
ਉਗਰ ਤੇਜ ਦੁਸ਼ਟਨ ਕੋ ਦਰਨੀ,
ਜਿਹਦਾ ਬੜਾ ਉਗਰ ਤੇਜ ਹੈ ਔਰ ਦੁਸ਼ਟਾ ਦਾਨਵਾਂ ਦਾ ਜੋ ਨਾਸ ਕਰਨ ਵਾਲੀ ਹੈ।
ਕਿਰਪਾ ਠਾਨ ਦਾਸਨ ਕੀ ਰੱਖਿਅਕ,
ਕੇਸ਼ੋ ਦਾਸ ਵਰਗੇ ਪੰਡਤਾਂ ਦਾ ਇਹ ਮੰਨਣਾ ਹੈ ਕਿ ਐਸੀ ਜਿਹੜੀ ਇਹ ਸ਼ਕਤੀ ਹੈ ਦੇਵੀ ਹੈ ਚਾਰ ਬਾਹਾਂ ਵਾਲੀ ਸ਼ਸਤਰਧਾਰੀ ਉਹ ਆਪਣਿਆਂ ਦਾਸਾਂ ਦੀ ਰਾਖੀ ਕਰਦੀ ਹੈ ਔਰ ਦੁਖੀਆਂ ਦਾ ਦੁਸ਼ਟਾਂ ਦਾ ਨਾਸ ਕਰਦੀ ਹੈ।
ਕ੍ਰੋਧ ਪੂਰ ਤੇ ਦੁਰਜਨ ਪੱਖਿਅਕ,
ਬੜੇ ਭਾਰੀ ਕ੍ਰੋਧ ਨੂੰ ਧਾਰਨ ਕਰਕੇ ਦੁਰਜਨਾਂ ਦਾ ਪੱਖਿਅਕ ਨਾਸ ਕਰਦੀ ਹੈ ਖਾ ਜਾਂਦੀ ਹੈ।
ਤਿਸ ਤੇ ਅਸ਼ਟ ਭੁਜੀ ਕੋ ਧਿਆਨਾ,
ਚਤੁਰ ਭੁਜੀ ਤੋਂ ਬਾਅਦ ਅਸ਼ਟ ਭੁਜੀ ਜਿਹੜੀ ਅੱਠ ਬਾਹਾਂ ਵਾਲੀ ਦੇਵੀ ਆ ਉਹਦਾ ਧਿਆਨ ਕਰਦਾ। ਹੁਣ ਇੱਥੋਂ ਸਪਸ਼ਟ ਹੋ ਰਿਹਾ ਕਿ ਕੇਸ਼ੋ ਦਾਸ ਕਿਸੇ ਇੱਕ ਸ਼ਕਤੀ ਦਾ ਪੁਜਾਰੀ ਨਹੀਂ ਸੀ। ਕੇਸ਼ੋ ਦਾਸ ਜਿਹੜੀ ਦੇਵੀ ਦੀ ਪੂਜਾ ਕਰਦਾ ਉਹਦੀਆਂ ਇੱਕ ਦੀਆਂ ਚਾਰ ਬਾਹਾਂ ਵੀ ਨੇ, ਇੱਕ ਦੀਆਂ ਅੱਠ ਬਾਹਾਂ ਨੇ, ਯਾਨੀ ਕਿ ਦੋ ਦੇਵੀਆਂ ਹੋ ਗਈਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੀ ਸ਼ਕਤੀ ਪ੍ਰਗਟ ਕਰਨਾ ਚਾਹੁੰਦੇ ਨੇ ਉਹ ਸ਼ਕਤੀ ਦੀਆਂ ਨਾ ਚਾਰ ਬਾਹਾਂ ਨੇ ਨਾ ਅੱਠ ਬਾਹਾਂ ਨੇ, ਉਹ ਵਿਸ਼ਾਲ ਰੂਪ ਵਾਲੀ ਸਾਰਿਆਂ ਵਿੱਚ ਵਿਆਪਕ ਪਰਮਾਤਮਾ ਦੀ ਪ੍ਰਚੰਡ ਸ਼ਕਤੀ ਹੈ। ਇਹ ਫਰਕ ਹੈ ਗੁਰੂ ਸਾਹਿਬ ਦੀ ਦੇਵੀ ਵਿੱਚ ਤੇ ਕੇਸ਼ੋ ਦਾਸ ਦੀ ਦੇਵੀ ਵਿੱਚ। ਕੇਸ਼ੋ ਦਾਸ ਦੀਆਂ ਦੇਵੀਆਂ ਇੱਕ ਨੇ, ਦੋ ਨੇ, ਤਿੰਨ ਨੇ, ਸੱਤ ਸੱਤ ਦੇਵੀਆਂ ਮੰਨਦੇ ਨੇ, ਪਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਇੱਕੋ ਸ਼ਕਤੀ ਨੂੰ ਮੰਨਦੇ ਨੇ ਜੋ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਦੀ ਪ੍ਰਚੰਡ ਸ਼ਕਤੀ ਹੈ ਔਰ ਉਹ ਸ਼ਕਤੀ ਸਾਰਿਆਂ ਵਿੱਚ ਵਿਆਪਕ ਹੈ। ਇੱਥੇ ਹੁਣ ਕੇਸ਼ੋ ਦਾਸ ਬਾਰੇ ਭਾਈ ਸਾਹਿਬ ਲਿਖ ਰਹੇ ਨੇ ਵੀ ਪਹਿਲਾਂ ਉਹਨੇ ਚਤੁਰ ਭੁਜੀ ਦਾ ਰੂਪ ਧਾਰਿਆ, ਧਿਆਨ ਧਾਰਿਆ, ਫਿਰ ਉਹਨੇ ਅਸ਼ਟ ਭੁਜੀ ਜਿਹੜੀ ਦੇਵੀ ਆ ਉਹਦਾ ਧਿਆਨ ਕੀਤਾ ਹੈ।
ਜਵਾਲਾ ਮੁਖ ਤੇ ਬਮਤ ਮਾਨਾ,
ਅਸ਼ਟ ਭੁਜੀ ਜਿਹੜੀ ਦੇਵੀ ਆ ਉਹਦਾ ਧਿਆਨ ਇਸ ਤਰ੍ਹਾਂ ਕੀਤਾ ਕਿ ਉਹਦੇ ਮੂੰਹ ਚੋਂ ਅੱਗ ਨਿਕਲ ਰਹੀ ਹੈ। ਕੇਸ਼ੋ ਦਾਸ ਜਿਹੜਾ ਧਿਆਨ ਕਰ ਰਿਹਾ ਕਿ ਜਿਹੜੀ ਉਹ ਜਵਾਲਾ ਦੇਵੀ ਹੈ, ਉਹ ਭਾਵ ਦੇਵੀ ਆ, ਉਹਦੇ ਮੂੰਹ ਵਿੱਚੋਂ ਅੱਗ ਉਗਲੀ ਜਾ ਰਹੀ, ਉਹ ਅੱਗ ਪੈਦਾ ਕਰ ਰਹੀ ਹੈ।
ਲਾਲ ਬਿਲੋਚਨ ਮੁੰਡਨ ਮਾਲੀ,
ਉਹਦੀਆਂ ਅੱਖਾਂ ਬੜੀਆਂ ਲਾਲ ਸੁਰਖ ਨੇ ਔਰ ਉਹਦੇ ਗਲ ਦੇ ਵਿੱਚ ਮੁੰਡੀਆਂ ਦੀ ਮਾਲਾ ਪਾਈ ਹੋਈ ਹੈ।
ਛੂਟੇ ਬਾਲ ਕਰਾਲ ਵਿਸਾਲੀ,
ਔਰ ਉਹਦੇ ਵਾਲ ਛੁੱਟੇ ਹੋਏ ਨੇ, ਬੜਾ ਕਰਾਲ ਤੇ ਭਿਆਨਕ ਸਰੂਪ ਹੈ ਉਹਦਾ।
ਦਾਰੁਣ ਤੁੰਡਾ ਚੰਡ ਕਪਾਲੀ,
ਔਰ ਉਹਦਾ ਮੂੰਹ ਬੜਾ ਦਾਰੁਣ ਭਿਆਨਕ ਹੈ ਔਰ ਇਹਦੇ ਹੱਥ ਦੇ ਵਿੱਚ ਖੱਪਰ ਹੈ, ਇੱਕ ਹੱਥ ਵਿੱਚ ਉਹਨੇ ਖੱਪਰ ਧਾਰਨ ਕੀਤਾ ਹੋਇਆ।
ਅੰਗ ਦਿਗੰਬਰ ਪੀਖਨ ਕਾਲੀ,
ਔਰ ਉਹਦੇ ਸਾਰੇ ਅੰਗ ਬੜੇ ਭਿਆਨਕ ਨੇ, ਭਿਆਨਕ ਕਾਲਾ ਰੰਗ ਹੈ ਜਿਹਨੂੰ ਇਹ ਕਾਲੀ ਕਹਿ ਕੇ ਵੀ ਆਰਾਧ ਦੇ ਹਨ।
ਦਾੜਨ ਦੀਰਘ ਪੰਕਤ ਵਾਲੀ,
ਇਹਦੇ ਮੂੰਹ ਦੀਆਂ ਦਾੜਾਂ ਬੜੀਆਂ ਲੰਮੀਆਂ ਤੇ ਵਿਕਾਰ ਵਿਕਰਾਲ, ਮੂੰਹ ਲਾਲ ਸੁਰਖ ਲਹੂ ਦੇ ਨਾਲ ਲਾਲ ਸੁਰਖ ਹੋ ਰਿਹਾ ਹੈ ਔਰ ਉਹਦੇ ਦੰਦ ਬੜੇ ਭਿਆਨਕ ਹਨ।
ਸਰਪ ਫੁੰਕਾਰੇ ਹੱਥ ਕਰਾਲੀ,
ਔਰ ਉਹਦੇ ਇੱਕ ਹੱਥ ਦੇ ਵਿੱਚ ਭਿਆਨਕ ਸੱਪ ਫੜਿਆ ਹੋਇਆ ਫੁੰਕਾਰੇ ਮਾਰਦਾ ਹੈ।
ਚਰਮੰ ਸ਼ੁਸ਼ਕਾ ਨਖਨ ਵਿਸਾਲੀ,
ਔਰ ਉਹਦੇ ਸਰੀਰ ਦਾ ਮਾਸ ਸੁੱਕਿਆ ਹੋਇਆ ਹੈ और हथां दे जेड़े नो ने ओ बड़े बड़े वड्डे भयानक हन।
अदक उगालत ज्वाला माली
और ओदे मुंह दे विचों ज्वाला अग जेड़ी है ओ निकल रही है, गल दे विच भी ज्वाला अग्नि प्रचंड हो रही है।
इते आदक तर ध्यान दोहन को
केशोदास पंडित दो देवियां दा ध्यान करदा है, एक ता जेड़ी चार बाहां वाली है चतुर्भुजी, दूजी अष्टभुजी जिहदा बड़ा विकराल बड़ा भयानक स्वरूप है। एहो जी देवी दा इह स्वरूप जिहड़ा दो देवियां दे स्वरूप दा ध्यान करके फिर मंत्र पढ़दा ते आहुति देंदा है।
थिरता दे कर चंचल मन को
और अपने चंचल मन नूं एक थां ते थिर करदा है, एकाग्र करन दा यतन करदा है।
हमन कर तोट लाट उचेरी
हवन करदा है ते बड़ियां उच्चियां लाटां हवन कुंड दे विचों अग दियां उत्तर उपर नूं उठदियां हन।
सोज कृत आदिक परत कनेरी
होर बड़ा साजो समान चंदन पता नहीं कपूर की जिहड़ी समगरी लिखाई हुई सी ओह हवन कुंड विच पा पा के जाली जा रही है साड़ी जा रही है।
प्रथम दिवस बैठे के आसन
इस तरह पहले दिन केशोदास भी बैठा रहा ते सतगुरु जी भी इको आसन ते चौंकड़ा मार के बैठे रहे।
एक आस बिन दूजी आसना
कलगीधर ने भी ध्यान धारिया पर कलगीधर दे ध्यान विच अकाल पुरख दा ध्यान है। केशोदास भी ध्यान कर रहा वो देवियां दोहां दा स्वरूप धारण करी बैठा है, कलगीधर पातशाह जी महाराज जी ने भी ध्यान किया होया पर सतगुरु जी अकाल पुरख दे ध्यान विच लिवलीन हो के बैठे ने, जेदे बारे महाराज जी ने बचित्र नाटक विच लिखिया है महाकाल काल का आराध्य, जेड़ी वो काल दी भी काल शक्ति है अकाल पुरख दा स्वरूप ओ शक्ति, मैं उस शक्ति की आराधना की है उस शक्ति नू मैं आराध्या है। तो इस प्रकार महाराज जी इको आसन ते बैठे रहे, केशोदास भी बैठा रहा।
पांच पैर लग एक श्रम कीनो
खालसा जी पांच पैर बीत गए यानी कि 15 घंटे 3 घंटिया का एक पैर, पांच पैर आहुति दित्ती जांदी रही और हवन हुंदा रहा, केशोदास मंत्र पढ़दा रहा, सतगुरु जी भी चौंकड़ा मार के अपने ध्यान विच मगन हो के बैठे रहे। मेरे सतगुरां नूं बैठण दी की दिक्कत सी, जिहड़े हेमकुंड साहब दे पर्वत दे उत्ते सैकड़े सालां तक इको चौंकड़े दे उत्ते बैठे समाधि च स्थित रहे, उहनां नूं इत्थे पंज पार बैठना किहड़ा औखा सी। पांच पैरां तक सतगुरु सच्चे पातशाह जी भी बैठे रहे, केशोदास भी बैठा रहा।
होत निरंतर होम प्रभीनो
इस तरह निरंतर लगातार एक रस पांच पैरां तक हवन हुंदा रहा।
सहत मंत्र के जे तक पयो
हवन हो गया मंत्रां दे सहत मंत्र पढ़े गए
ते तक सोज हमन कर दयो,
समान जिन्ने मंत्र पढ़े गए ओनी समगरी जेड़ी सी ओ हवन कुंड विच पा के साड़ दित्ती गई।
बिपर समेत उठे प्रभ फेर
पांच पैर जदों बीत गए केशोदास कहंदा जी अज दी विधान विधि पूरी हो गई है, तो उस वेले फिर महाराज गुरु कलगीधर पातशाह जी केशोदास पंडित समेत उठे हन।
कर आराम निस पई सवेर
समा हो चुका सी, साहब जी ने आराम कीता है ते अगला दिन होया अमृत वेला होया।
सोच स्नान ठान गुरता
गरीबन बाग सच्ची पातशाह जी महाराज जी ने सोच स्नान कीता है।
तिमई बिपर करी सुधमा
केशोदास ने भी उसे तरह अपना शरीर पवित्र कीता शुद्ध कीता है।
बौर बैठ कर तिसई आसन
उसे आसन ते बैठ गए जिथे रात नूं उठे सन पांच पैर वास्ते, उसे आसन दे उत्ते आ के फिर बैठ गए।
करन लगे श्री चंड उपासन
उसे तरह बैठे फिर चंडी दी उपासना करन लगा केशोदास महाराज, गुरु कलगीधर जी लागे बैठ गए।
मंत्रन को उचार बहु बारी
अनक प्रकार दे नाल अनक वारी वारी, एक मंत्र कई कई वेरी पढ़ना हुंदा, एक मंत्र हजार ਚਾਰਾਂ ਵੇਰੀ ਪੜ੍ਹਨਾ ਹੁੰਦਾ ਸੀ, ਉਹਨੂੰ ਵਰਨੀ ਕਹਿ ਦਿੰਦੇ ਨੇ। ਇੱਕ ਮਾਲਾ ਜਿਵੇਂ 108 ਮਣਕਿਆਂ ਦੀ ਮਾਲਾ ਹੁੰਦੀ, ਹਜ਼ਾਰ ਮਾਲਾ ਫੇਰ ਦੇਣੀ ਤੇ ਉਹਨੂੰ ਇੱਕ ਵਰਨੀ ਕਹਿ ਦਿੰਦੇ ਨੇ। ਇੱਦਾਂ ਵਰਨੀਆਂ ਜਿਹੜੀਆਂ ਨੇ ਉਹ ਮੰਤਰ ਪੜ੍ਹ ਪੜ੍ਹ ਕੇ ਕਰਦਾ ਹੈ।
ਕਰ ਪੰਕਜ ਤੇ ਆਹੂਤੀ ਡਾਰੀ।
ਕਲਗੀਧਰ ਜੀ ਵੀ ਆਪਣੇ ਹੱਥਾਂ ਦੇ ਨਾਲ ਵਿੱਚ ਆਹੂਤੀ ਪਾਉਂਦੇ ਹਨ।
ਉਠਤ ਧੂਮ ਬੋ ਚੜਿਓ ਆਕਾਸ਼ਾ,
ਧੂਆਂ ਉੱਡਿਆ ਤੇ ਧੂਆਂ ਉੱਡ ਕੇ ਹਵਨ ਕੁੰਡ ਚੋਂ ਆਕਾਸ਼ ਵਿੱਚ ਜਾ ਚੜਿਆ।
ਤਿਲ ਕ੍ਰਿਤ ਪਰੇ ਸੋ ਲਾਟ ਪ੍ਰਕਾਸ਼ਾ,
ਜਦੋਂ ਤਿਲ ਪੈਂਦੇ ਨੇ ਵਿੱਚ ਘਿਓ ਪੈਂਦਾ ਤੇ ਹਵਨ ਕੁੰਡ ਦੇ ਵਿੱਚ ਅੱਗ ਹੋਰ ਜ਼ਿਆਦਾ ਪ੍ਰਕਾਸ਼ ਦੀ ਬੜੀ ਲਾਟ ਉਹਦੇ ਵਿੱਚੋਂ ਨਿਕਲਦੀ ਹੈ।
ਕੇਸ਼ਵ ਦਾਸ ਪੱਠੇ ਮੁਖ ਜਿਉਂ ਜਿਉਂ,
ਕੇਸ਼ਵ ਦਾਸ ਪੰਡਿਤ ਜਿਵੇਂ ਜਿਵੇਂ ਮੰਤਰ ਪੜ੍ਹਦਾ ਆਪਣੇ ਮੁਖੋਂ,
ਪਾਏ ਆਹੂ ਸ਼੍ਰੀ ਪ੍ਰਭ ਤਿਉਂ ਤਿਉਂ,
ਤਿਵੇਂ ਸਤਿਗੁਰੂ ਜੀ ਵਿੱਚ ਆਹੂਤੀ ਪਾਈ ਜਾ ਰਹੇ ਹਨ।
ਆਸਨ ਸਾਧ ਏਕ ਰਸ ਬੈਸੇ,
ਸਤਿਗੁਰੂ ਜੀ ਆਸਨ ਸਾਧ ਕੇ ਇੱਕੋ ਆਸਨ ਦੇ ਉੱਤੇ ਇੱਕੋ ਚੌਂਕੜੇ ਦੇ ਉੱਤੇ ਬਿਨਾਂ ਹਿੱਲਿਆਂ ਬੈਠੇ ਰਹੇ।
ਚੰਡ ਪਰਾਇਣ ਕਰ ਮਨ ਤੈਸੇ,
ਧਰ ਜੀ ਅਕਾਲ ਪੁਰਖ ਦੇ ਧਿਆਨ ਵਿੱਚ ਪਰਮੇਸ਼ਰ ਦੀ ਜਿਹੜੀ ਪ੍ਰਚੰਡ ਸ਼ਕਤੀ ਵਿਆਪਕ ਹੈ, ਜਿਹਦਾ ਕੋਈ ਰੂਪ ਰੰਗ ਨਹੀਂ ਹੈ, ਜਿਹੜੀ ਸ਼ਕਤੀ ਤਾਣ ਰੂਪ ਹੋ ਕੇ ਸਾਰੇ ਸੰਸਾਰ ਵਿੱਚ ਵਰਤਦੀ, ਪ੍ਰਮਾਤਮਾ ਦਾ ਤਾਣ ਰੂਪ ਹੋ ਕੇ, ਜਿਸ ਨੂੰ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵੀ ਕਹਿੰਦੇ ਨੇ, ਸ਼ਿਵ ਸ਼ਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ, ਸ੍ਰੀ ਆਨੰਦ ਸਾਹਿਬ ਕਿ ਜਿਹੜਾ ਸ਼ਿਵ ਨਾਮ ਇੱਥੇ ਕਲਿਆਣ ਰੂਪ ਵਾਹਿਗੁਰੂ ਪਰਮੇਸ਼ਰ ਦਾ ਹੈ ਕਿ ਜਿਸ ਨੇ ਆਪਣੀ ਸ਼ਕਤੀ ਨੂੰ ਨਾਲ ਉਪਾਇਆ ਤੇ ਸ਼ਕਤੀ ਨਾਲ ਸਾਰੇ ਸੰਸਾਰ ਵਿੱਚ ਹੁਕਮ ਵਰਤਾਉਂਦਾ ਹੈ, ਉਸ ਸ਼ਕਤੀ ਦੀ ਆਰਾਧਨਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ।
ਨਿੰਦਰਾ ਛੁਦਾ ਗਿਰਾ ਨਿਜ ਜੀਤ,
ਆਪਣੀ ਨਿੰਦਰਾ ਨੂੰ, ਭੁੱਖ ਨੂੰ, ਔਰ ਇੱਥੋਂ ਤੱਕ ਜਿਹੜਾ ਮੂੰਹ ਤੋਂ ਬੋਲਣ ਦੀ ਬਾਣੀ ਦੀ ਗੱਲ ਹੈ, ਉਹਨਾਂ ਨੂੰ ਵੀ ਮਹਾਰਾਜ ਜੀ ਨੇ ਜਿੱਤ ਲਿਆ, ਨੀਂਦ ਜਿੱਤ ਲਈ, ਭੁੱਖ ਜਿੱਤ ਲਈ, ਨਾ ਬੈਠਿਆਂ ਨੀਂਦ ਆਉਂਦੀ ਹੈ ਨਾ ਭੁੱਖ ਲੱਗਦੀ ਹੈ।
ਆਸਨ ਬੈਠੇ ਪਰਮ ਪੁਨੀਤ,
ਮਹਾਨ ਪੁਨੀਤ ਪਵਿੱਤਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਆਸਣ ਦੇ ਉੱਤੇ ਅਡੋਲ ਬੈਠੇ ਹਨ।
ਪ੍ਰਥਮ ਦਿਵਸ ਜਿਵ ਦੂਸਰ ਦਿਨ ਕੋ,
ਦੂਸਰੇ ਦਿਨ ਵੀ ਪਹਿਲੇ ਦਿਨ ਵਾਂਗੂ ਬੈਠੇ ਰਹੇ ਪੰਜ ਪਹਿਰਾਂ ਤੱਕ, ਜਿਵੇਂ ਪਹਿਲੇ ਦਿਨ ਪੰਜ ਪਹਿਰ ਬੈਠੇ ਸੀ, ਦੂਸਰੇ ਦਿਨ ਵੀ ਇਸੇ ਤਰ੍ਹਾਂ ਕਹਿੰਦੇ ਬੈਠੇ ਰਹੇ, ਪੰਜ ਪਹਿਰ ਬੀਤ ਗਏ।
ਕਰੀ ਸੁਕ੍ਰਿਤ ਸਥਿਰ ਕਰ ਮਨ ਕੋ,
ਸਥਿਰ ਕਰਕੇ ਉਸੇ ਤਰ੍ਹਾਂ ਦੀ ਕ੍ਰਿਤ ਕੀਤੀ ਜੋ ਪਹਿਲੇ ਦਿਨ ਕਰਦੇ ਰਹੇ।
ਪੰਚ ਜਾਮ ਲੋ ਹੋਮੇ ਆਰੰਭਾ,
ਪੰਜ ਪਹਿਰਾਂ ਤੱਕ ਹਵਨ ਆਰੰਭ ਕੀਤਾ ਸੀਗਾ ਕੇਸ਼ਵ ਦਾਸ ਨੇ।
ਦਾਸ ਬਿਲੋਕਤ ਭਏ ਅਚੰਬਾ,
ਜਿੰਨੇ ਦਾਸ ਨੇ ਵੇਖ ਕੇ ਹੈਰਾਨ ਹੁੰਦੇ ਨੇ ਕਿ ਸਾਰਾ ਦਿਨ ਪੰਜ ਪਹਿਰਾਂ ਤੱਕ ਹਵਨ ਹੁੰਦਾ ਰਹਿੰਦਾ, ਸਤਿਗੁਰੂ ਜੀ ਬੈਠੇ ਰਹਿੰਦੇ ਨੇ ਅਡੋਲ।
ਸੁਖੀ ਆਰ ਬਲ ਸਕਲ ਬਿਤਾਈ,
ਹਾਲਾਂਕਿ ਸਤਿਗੁਰੂ ਜੀ ਦਾ ਜਿਹੜਾ ਪਹਿਲਾ ਜੀਵਨ ਹੈ ਬੜੇ ਸੁੱਖ ਵਿੱਚ ਬਤੀਤ ਹੋਇਆ, ਬੜੇ ਆਨੰਦ ਵਿੱਚ ਆਰਾਮ ਵਿੱਚ ਜੀਵਨ ਬਤੀਤ ਹੋਇਆ ਹੈ।
ਕਠਨ ਕਿਰਿਆ ਇੱਕ ਬਾਰ ਉਠਾਈ,
ਅਚਾਨਕ ਹੀ ਮਹਾਰਾਜ ਜੀ ਨੇ ਇੰਨੀ ਕਠਨ ਕਿਰਿਆ ਕਿ ਪੰਜ ਪਹਿਰਾਂ ਤੱਕ ਲਗਾਤਾਰ ਬੈਠਣਾ, ਉਹ ਵੀ ਅੱਗ ਦੇ ਕੋਲ ਸਾਹਮਣੇ ਅੱਗ ਬਲ ਰਹੀ ਹੈ, ਹਵਨ ਕੁੰਡ ਦੇ ਵਿੱਚ ਸੇਕ ਕਿੰਨਾ ਨਿਕਲਦਾ, ਉਹਦੇ ਸਾਹਮਣੇ ਬੈਠਣਾ ਬੜਾ ਔਖਾ ਸੀ। ਕਹਿੰਦੇ ਸਿੱਖ ਵੇਖ ਕੇ ਹੈਰਾਨ ਹੁੰਦੇ ਨੇ ਕਿ ਸਤਿਗੁਰੂ ਜੀ ਨੇ ਸਾਰਾ ਜੀਵਨ ਬੜੇ ਸੁੱਖ ਆਰਾਮ ਚ ਬਤੀਤ ਕੀਤਾ ਹੈ ਤੇ ਇਤਨੀ ਕਠਿਨ ਕਿਰਿਆ ਮਹਾਰਾਜ ਜੀ ਨੇ ਇੱਕੋ ਵੇਰੀ ਅਚਨਚੇਤ ਇੱਕੋ ਦਿਨ ਚ ਆਰੰਭ ਕਰ ਦਿੱਤੀ ਹੈ।
ਭੂਮ ਸੇਜ ਕਰ ਭੋਜਨ ਵਰਜਿਓ,
ਮਹਾਰਾਜ ਜੀ ਦਾ ਆਸਣ ਵੀ ਥੱਲੇ ਭੁੰਜਿਆਂ ਲੱਗਣ ਲੱਗ ਪਿਆ ਜਿਵੇਂ ਕੇਸ਼ਵ ਦਾਸ ਨੇ ਦੱਸਿਆ ਸੀ, ਉਸੇ ਪ੍ਰਕਾਰ ਨਾਲ ਭੋਜਨ ਵੀ ਵਰਗ ਦਿੱਤਾ ਮਹਾਰਾਜ ਜੀ ਨੇ, ਇੱਥੋਂ ਤੱਕ ਕਿ ਭੋਜਨ ਵੀ ਕਈ ਦਿਨ ਨਹੀਂ ਛਕਿਆ।
ਪੰਜ ਪੈਰ ਲੱਗ ਬੈਠਣ ਸਿਰਜਿਓ,
ਪੰਜ ਪੈਰਾਂ ਤੱਕ ਬੈਠਣ ਦਾ ਆਸਣ ਮਹਾਰਾਜ ਜੀ ਨੇ ਸਾਧ ਲਿਆ।
ਏਕ ਜਾਮ ਜਬ ਨਿਸਾ ਬਿਤਾਈ,
ਇਸ ਤਰ੍ਹਾਂ ਜਦੋਂ ਇੱਕ ਪੈਰ ਰਾਤ ਬਤੀਤ ਹੋ ਜਾਂਦੀ ਹੈ ਹਵਨ ਕਰਦਿਆਂ ਕਰਦਿਆਂ,
ਕਰਨ ਆਰਾਮ ਉੱਠੇ ਗੋਸਾਈ,
ਫਿਰ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਠਦੇ ਹਨ ਆਰਾਮ ਕਰਨ ਵਾਸਤੇ।
ਕੁਛ ਫਿਰ ਕਰ ਇਤੇ ਉਤ ਤੇ ਸਥਾਨ,
ਕੁਝ ਸਤਿਗੁਰੂ ਜੀ ਉੱਥੇ ਹੀ ਨੈਣਾ ਦੇਵੀ ਦੇ ਟਿੱਲੇ ਦੇ ਉੱਤੇ ਇਧਰ ਉਧਰ ਫਿਰ ਲੈਂਦੇ ਨੇ, ਟਹਿਲ ਲੈਂਦੇ ਹਨ।
ਪੋਡੇ ਬਿਨਾ ਨੀਂਦ ਭਗਵਾਨ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪੋਡੇ ਬਿਨਾ ਹੀ ਆਪਣੀ ਨਿੰਦਰਾ ਪੂਰੀ ਕਰ ਲੈਂਦੇ ਹਨ।
ਦੇਵੀ ਰੂਪ ਵਿਖੇ ਲਿਵ ਲਾਗੀ,
ਅਕਾਲ ਪੁਰਖ ਪਰਮੇਸ਼ਰ ਦੀ ਜਿਹੜੀ ਪ੍ਰਚੰਡ ਸ਼ਕਤੀ ਹੈ ਉਸ ਸ਼ਕਤੀ ਦੇ ਵਿੱਚ ਸਤਿਗੁਰੂ ਜੀ ਦਾ ਲਿਵ ਧਿਆਨ ਲੱਗਾ ਹੋਇਆ।
ਛੋਦਾ ਪਿਪਾਸਾ ਨਿੰਦਰਾ ਤਿਆਗੀ,
ਭੁੱਖ ਪਿਆਸ ਨੀਂਦ ਸਭ ਕੁਝ ਮਹਾਰਾਜ ਜੀ ਨੇ ਤਿਆਗ ਦਿੱਤਾ ਹੈ।
ਪੁਨ ਪ੍ਰਭਾਤ ਉੱਠ ਸੋਚ ਇਸ਼ਨਾਨੇ,
ਪ੍ਰਭਾਤ ਵੇਲਾ ਹੁੰਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੋਚ ਇਸ਼ਨਾਨ ਕਰਦੇ ਹਨ।
ਬੈਠ ਹਮਨ ਕੀ ਕ੍ਰਿਤ ਕੋਠਾਨੇ,
ਔਰ ਉਹ ਉਸੇ ਤਰ੍ਹਾਂ ਹਵਨ ਕਰਨ ਦੀ ਜਿਹੜੀ ਕ੍ਰਿਤ ਹੈ ਉਹ ਕੇਸ਼ੋ ਦਾਸ ਆਰੰਭ ਕਰ ਦਿੰਦਾ ਤੇ ਮਹਾਰਾਜ ਜੀ ਬੈਠ ਜਾਂਦੇ ਹਨ।
ਦਿਜ ਬਰ ਤੇ ਕ੍ਰਿਤ ਹੋਏ ਨਾ ਏਤੀ,
ਹਾਲਾਂਕਿ ਜਿਹੜਾ ਪੰਡਿਤ ਹੈ ਉਹਦੇ ਕੋਲੋਂ ਇੰਨੀ ਤਪੱਸਿਆ ਨਹੀਂ ਸੀ ਹੁੰਦੀ, ਉਹਦੇ ਕੋਲੋਂ ਪੰਜ ਪਹਿਰ ਬੈਠਣਾ ਉਹ ਸ਼ੁਰੂ ਤਾਂ ਕਰ ਬੈਠਾ ਸ਼ੌਂਕ ਸ਼ੌਂਕ ਵਿੱਚ। ਉਹਨੇ ਸੋਚਿਆ ਸੀ ਕਿ ਗੁਰੂ ਸਾਹਿਬ ਕੋਲ ਕਿਹੜਾ ਇੰਨਾ ਸਮਾਂ ਬੈਠਿਆ ਜਾਣਾ, ਪਰ ਜਦੋਂ ਉਹਨੇ ਪੰਜ ਚਾਰ ਦਿਨ ਵੇਖਿਆ ਨਾ ਕਿ ਸਤਿਗੁਰੂ ਜੀ ਤਾਂ ਡੋਲ ਹੀ ਬੈਠੇ ਰਹਿੰਦੇ ਨੇ, ਇਹਨਾਂ ਨੂੰ ਤਾਂ ਭਾਵੇਂ ਦਸ ਪਹਿਰ ਬਿਠਾਈ ਰੱਖੋ, ਆਪ ਪੰਡਿਤ ਔਖਾ ਹੋਣ ਲੱਗ ਪਿਆ। ਉਹਨੇ ਆਖਿਆ ਵੀ ਇਹ ਤਾਂ ਮੈਂ ਆਪ ਹੀ ਆਪਣੇ ਪੈਰਾਂ ਤੇ ਕੁਹਾੜਾ ਮਾਰ ਲਿਆ ਵੀ ਪੰਜ ਪਹਿਰ ਯੱਗ ਆਰੰਭ ਕਰਕੇ ਵੀ ਮੇਰੇ ਕੋਲੋਂ ਤਾਂ ਬੈਠਣਾ ਵੀ ਮੁਸ਼ਕਲ ਹੋ ਗਿਆ। ਫਿਰ ਆਪੇ ਹੀ ਅੱਗੇ ਕਥਾ ਆਉਣੀ ਹੈ, ਆਪੇ ਹੀ ਕਹਿਣ ਲੱਗਾ ਜੀ ਹੁਣ ਆਪਾਂ ਪੰਜ ਪਹਿਰ ਨੀ ਸਵਾ ਪਹਿਰ ਹੀ ਬੈਠਿਆ ਕਰਾਂਗੇ। ਸਤਿਗੁਰੂ ਜੀ ਵੀ ਬੈਠੇ ਆਨੰਦ ਵਿੱਚ ਵੇਖੀ ਜਾਂਦੇ ਨੇ, ਕਰਾ ਆਪ ਹੀ ਰਹੇ ਨੇ, ਲੀਲਾ ਪੁਰਸ਼ੋਤਮ ਆਪ ਹੀ ਨੇ, ਪਰ ਮਹਾਰਾਜ ਜੀ ਨੇ ਹੌਲੇ ਹੌਲੇ ਉਘੇੜ ਕੇ ਸਾਹਮਣੇ ਲਿਆਉਣਾ ਹੈ ਪਾਜ ਇਹਨਾਂ ਦਾ। ਤੋ ਪੰਡਿਤ ਉਸ ਵੇਲੇ ਜਿਹਦੇ ਕੋਲ ਏਡੀ ਵੱਡੀ ਦੁਸਾਧਿਆ ਕਿਰਤ ਜਿਹੜੀ ਆ ਉਹ ਕੀਤੀ ਨਹੀਂ ਜਾ ਰਹੀ।
ਕਰਤ ਹਮਨ ਪ੍ਰਭ ਪਠ ਕਰ ਤੇਤੀ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਸੇ ਤਰ੍ਹਾਂ ਡੋਲ ਬੈਠੇ ਰਹਿੰਦੇ ਨੇ, ਔਰ ਜਿਵੇਂ ਜਿਵੇਂ ਉਹ ਮੰਤਰ ਪੜਦਾ ਹੂਤੀ ਦਿੱਤੀ ਜਾ ਰਹੀ ਹੈ।
ਇਸੀ ਪ੍ਰਕਾਰ ਕਿਤਕ ਦਿਨ ਕਰਨੀ,
ਇਸੇ ਤਰ੍ਹਾਂ ਗੁਰੂ ਖਾਲਸਾ ਜੀ ਕਈ ਦਿਨ ਬਤੀਤ ਹੋ ਗਏ।
ਕਰੀ ਬਿਖਮ ਤਪ ਤੇ ਜਿਮ ਬਰਨੀ,
ਜਿਵੇਂ ਜਿਵੇਂ ਵਰਣਨ ਕੀਤੀ ਗਈ ਸੀ ਸ਼ਾਸਤਰਾਂ ਵਿੱਚ ਪੁਰਾਣਾਂ ਵਿੱਚ ਉਸੇ ਤਰੀਕੇ ਦੇ ਨਾਲ ਇਹ ਸਾਰੀ ਮਰਿਆਦਾ ਕੇਸ਼ੋ ਦਾਸ ਨੇ ਕੀਤੀ ਹੈ।
ਹਮਨ ਵਸਤ ਸਗਰੀ ਚੱਲ ਆਵੇ,
ਹਵਨ ਦੀਆਂ ਜਿਹੜੀਆਂ ਵਸਤੂਆਂ ਜਦੋਂ ਖਤਮ ਹੋ ਜਾਂਦੀਆਂ ਨੇ ਹੋਰ ਆ ਜਾਂਦੀਆਂ ਨੇ, ਜਦੋਂ ਉਹ ਭਾਂਡੇ ਰੱਖੇ ਹੋਏ ਨੇ ਬਰਤਨ ਰੱਖੇ ਹੋਏ ਨੇ ਹਵਨ ਦੀ ਸਮੱਗਰੀ ਭਰ ਕੇ ਜਦੋਂ ਖਾਲੀ ਹੋ ਜਾਂਦੇ ਨੇ ਉਹਨਾਂ ਨੂੰ ਫੇਰ ਉਹਨਾਂ ਭਰ ਦਿੱਤਾ ਜਾਂਦਾ ਹੈ।
ਤਰੇ ਮੋਨ ਸੇਵਕ ਤਰ ਜਾਵੇ,
ਜਿਹੜੇ ਸੇਵਕ ਆਉਂਦੇ ਨੇ ਉਹਨਾਂ ਨੂੰ ਬੋਲਣ ਦਾ ਹੁਕਮ ਨਹੀਂ, ਚੁੱਪ ਚਾਪ ਆਉਂਦੇ ਨੇ, ਉਹ ਉਸੇ ਤਰ੍ਹਾਂ ਉੱਥੇ ਉਹ ਹਵਨ ਦੀ ਸਮੱਗਰੀ ਰੱਖਦੇ ਨੇ ਔਰ ਚੁੱਪ ਚਾਪ ਹੀ ਉੱਥੋਂ ਥੱਲੇ ਚਲੇ ਜਾਂਦੇ ਨੇ, ਕਿਸੇ ਨੂੰ ਬੋਲਣ ਦਾ ਹੁਕਮ ਨਹੀਂ ਹੈ।
ਕ੍ਰਿਤ ਸੈਂਕੜੇ ਮਨ ਪਹੁੰਚੇ ਹੈ,
ਖਾਲਸਾ ਜੀ ਸੈਂਕੜੇ ਮਨ ਤਾਂ ਘਿਓ ਹੀ ਬਾਲ ਦਿੱਤਾ, ਜਦੋਂ ਹਵਨ ਹੁੰਦਾ ਉਹਦੇ ਵਿੱਚ ਖਾਲਸਾ ਜੀ ਇੱਥੋਂ ਤੱਕ ਵਿਧਾਨ ਲਿਖਿਆ ਵੀ ਹਾਥੀ ਦੀ ਸੁੰਡ ਜਿੰਨਾ ਪਰਨਾਲਾ ਦੇਸੀ ਘਿਓ ਦਾ ਵਿੱਚ ਪੈਂਦਾ ਰਹੇ, ਇੰਨਾ ਵੱਡਾ ਹਵਨ ਹੁੰਦਾ। ਕਹਿੰਦੇ ਕਈ ਮਨ ਤਾਂ ਘਿਓ ਹੀ ਬਾਲ ਦਿੱਤਾ ਵਿੱਚ, ਉਹਦੇ ਤੋਂ ਇਲਾਵਾ ਹੋਰ ਪਤਾ ਨੀ ਕਿੰਨੀਆਂ ਕੁ ਸਮੱਗਰੀਆਂ ਬਲੀਆਂ ਹਨ।
ਤਿਲ ਜਵ ਮੇਵਾ ਤੰਦੁਲ ਲੇ ਹੈ,
ਤਿਲ ਜੋ ਮੇਵਾ ਮੇਵੇ ਪਤਾ ਨੀ ਕਿੰਨੇ ਪ੍ਰਕਾਰ ਦੇ ਸੜ ਕੇ ਸਵਾਹ ਹੋ ਗਏ, ਫਿਰ ਤੰਦੁਲ ਆਦਿਕ ਲਿਆ ਕੇ ਜਲਾਏ ਹਨ।
ਬਹੁ ਸਰਕਰਾ ਆਨ ਕਰ ਤਰੇ,
ਸਰਕਰਾ ਜਿਹੜਾ ਹੈ ਉਹ ਲਿਆ ਕੇ ਰੱਖਦੇ ਹਨ, ਉਹ ਸਰਕਰਾ ਬਲਦਾ ਖੰਡ ਆਦਿਕ ਜਿਸ ਨੂੰ ਸਰਕਰਾ ਖੰਡ ਨੂੰ ਕਹਿੰਦੇ ਨੇ ਉਹ ਖੰਡ ਵੀ ਵਿੱਚ ਬਾਲਦੇ ਹਨ।
ਬਿਪਰ ਹੁਕਮ ਤੇ ਮੇਲਨ ਕਰੇ,
ਕੇਸ਼ੋ ਦਾਸ ਪੰਡਿਤ ਜਿਵੇਂ ਜਿਵੇਂ ਕਹਿੰਦਾ ਹੈ ਉਹਦੇ ਕਹਿਣ ਮੁਤਾਬਕ ਉਹੀ ਸਮੱਗਰੀ ਜਿਹੜੀ ਹੈ ਉਹ ਸੇਵਾਦਾਰ ਲਿਆ ਕੇ ਰੱਖਦੇ ਹਨ।
ਬਾਸਨ ਭਰੇ ਉਠਾਵੇ ਦੋ,
ਔਰ ਜਿਹੜੇ ਭਰੇ ਹੋਏ ਬਰਤਨ ਨੇ ਉਹ ਦੋ ਸੇਵਕ ਆਉਂਦੇ ਨੇ ਉਹ ਭਰੇ ਹੋਏ ਬਰਤਨ ਚੁੱਕ ਕੇ ਲਿਆਉਂਦੇ ਹਨ।
ਜਾਏ ਟਿਕਾਵੇ ਗੁਰ ਟਿਗ ਸੋ,
ਉਹ ਬਰਤਨ ਸਮੱਗਰੀ ਨਾਲ ਭਰੇ ਹੋਏ ਸਤਿਗੁਰਾਂ ਦੇ ਕੋਲ ਲਿਆ ਕੇ ਟਿਕਾ ਦਿੰਦੇ ਨੇ, ਬ੍ਰਾਹਮਣ ਦੇ ਕੋਲ ਲਿਆ ਕੇ ਰੱਖ ਦਿੰਦੇ ਨੇ।
ਪਰੇ ਆਹੂਤੀ ਹੋਏ ਸੋਰੀਤੋ,
ਜਦੋਂ ਆਹੂਤੀਆਂ ਪੈਂਦੀਆਂ ਨੇ ਹਵਨ ਕੁੰਡ ਵਿੱਚ ਪਾਈ ਜਾਂਦੇ ਨੇ ਉਹਨਾਂ ਬਰਤਨਾਂ ਵਿੱਚੋਂ ਤੇ ਉਹ ਬਰਤਨ ਖਾਲੀ ਹੋ ਜਾਂਦੇ ਨੇ।
ਤਿਵੇਂ ਪਰੇ ਸੋਜ ਜਿਮ ਕੀਤੋ,
ਜਿਵੇਂ ਉਹਨਾਂ ਨੂੰ ਖਾਲੀ ਕੀਤਾ ਜਾਂਦਾ, ਖਾਲੀ ਹੁੰਦੇ ਨੇ ਫਿਰ ਉਸੇ ਤਰ੍ਹਾਂ ਉਹਨਾਂ ਨੂੰ ਭਰ ਵੀ ਦਿੱਤਾ ਜਾਂਦਾ, ਜਦੋਂ ਖਾਲੀ ਹੁੰਦੇ ਨੇ ਫਿਰ ਸੇਵਾਦਾਰ ਦੋ ਆਉਂਦੇ ਨੇ ਉਹ ਆ ਕੇ ਉਹਨਾਂ ਬਰਤਨਾਂ ਨੂੰ ਭਰ ਦਿੰਦੇ ਹਨ।
ਜਿਤਕ ਪ੍ਰਮਾਣ ਆਹੂਤੀ ਕੇਰਾ,
ਜਿੰਨਾ ਕੁ ਪ੍ਰਮਾਣ ਆਹੂਤੀ ਦੇ ਵਿੱਚ ਲੱਗਦਾ ਹੈ।
ਲਹੇ ਤਿਤਕ ਨੈ ਕਾਟ ਕਨੇਰਾ,
ਉਹਨਾਂ ਕੀ ਲੈਂਦੇ ਨੇ ਜਿੰਨਾ ਕੁ ਆਹੂਤੀ ਵਿੱਚ ਸਮਾਨ ਲੱਗਦਾ ਹੈ, ਨਾ ਉਹਦੇ ਤੋਂ ਵੱਧ ਲੈਂਦੇ ਨੇ ਨਾ ਉਹਦੇ ਤੋਂ ਘੱਟ ਲੈਂਦੇ ਨੇ, ਜਿੰਨਾ ਹੂਤੀ ਵਿੱਚ ਸਮੱਗਰੀ ਪੈਂਦੀ ਆ ਉਹਨਾਂ ਹੀ ਗਿਣ ਕੇ ਲੈਂਦਾ ਵੀ ਇੰਨਾ ਤੋਲ, ਵੀ ਇਹਨੇ ਸਵਾ ਤੋਲਾ ਜਿਹੜਾ ਸਮਾਨ ਉਹ ਸਵਾ ਤੋਲਾ ਹੀ ਪਾਉਣਾ, ਨਾ ਵਧਾਉਣਾ ਨਾ ਘਟਾਉਣਾ, ਤੋਲ ਕੇ ਉਸੇ ਤਰ੍ਹਾਂ ਲੈਂਦਾ ਹੈ ਕੇਸ਼ੋ ਦਾਸ।
ਮੁਖ ਤੇ ਪੜੇ ਮੰਤਰ ਕੋ ਜਬੈ,
ਜਿਵੇਂ ਜਿਵੇਂ ਆਪਣੇ ਮੂੰਹੋਂ ਮੰਤਰ ਪੜਦਾ ਮੰਤਰ ਉਚਾਰਦਾ ਹੈ,
ਅੰਤਰੈ ਆਹੂਤੀ ਡਾਰੈ ਤਬੈ,
ਤਿਵੇਂ ਤਿਵੇਂ ਕੁੰਡ ਦੇ ਵਿੱਚ ਆਹੂਤੀ ਪਾਈ ਜਾਂਦੀ ਹੈ, ਸਮੱਗਰੀ ਪਾਈ ਜਾਂਦੀ ਹੈ।
ਇਸੀ ਰੀਤ ਕਰਤੇ ਪ੍ਰਭ ਰਹੇ,
ਇਸੇ ਤਰ੍ਹਾਂ ਗੁਰੂ ਕਲਗੀਧਰ ਜੀ ਕਰਦੇ ਰਹੇ ਬੈਠੇ। ਮਹਾਰਾਜ ਜੀ ਤਾਂ ਆਪਣੇ ਸੁਨ ਸਮਾਧੀ ਵਿੱਚ ਲਿਵਲੀਨ ਨੇ, ਆਪਣੇ ਨਿਰੰਕਾਰ ਦੇ ਵਿੱਚ ਮਹਾਰਾਜ ਜੀ ਨੇ ਸੁਰਤ ਜੋੜੀ ਹੋਈ, ਪਰਮੇਸ਼ਰ ਦੀ ਸ਼ਕਤੀ ਨਾਲ ਲਿਵ ਜੋੜੀ ਹੋਈ ਹੈ।
ਬਿਦਤ ਜਗਤ ਮੈਂ ਜਿਤ ਕਿਤ ਲਾਏ,
ਖਾਲਸਾ ਜੀ ਇਹ ਗੱਲ ਸਾਰੇ ਜਗਤ ਵਿੱਚ ਪ੍ਰਗਟ ਹੋ ਗਈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇਵੀ ਪ੍ਰਗਟ ਕਰਦੇ। ਇਹ ਜਿਹੜਾ ਦੇਵੀ ਪ੍ਰਗਟ ਹੋਣ ਦਾ ਪ੍ਰਸੰਗ ਹੈ, ਇਹ ਸਾਰੇ ਦੇਸ਼ ਵਿੱਚ ਪ੍ਰਗਟ ਹੋ ਗਿਆ, ਘਰ ਘਰ ਵਿੱਚ ਇਹ ਖਬਰ ਪਹੁੰਚ ਗਈ।
ਜਿਤ ਕਬੀ ਪਰ ਤੇ ਬੈਠੇ ਜਾਏ,
ਹੁਣ ਬ੍ਰਾਹਮਣ ਕੋਲੋਂ ਜਿੰਨਾ ਸਮਾਂ ਬੈਠਿਆ ਜਾਂਦਾ ਹੈ,
ਤਿਤਕ ਕਰਾਏ ਬੌਰ ਉੱਠ ਜਾਏ,
ਉਹਨਾਂ ਕੀ ਹੁਣ ਜਦ ਪੰਡਿਤ ਵਿੱਚ ਤਪੱਸਿਆ ਕਰਨ ਦਾ ਬਲ ਇੰਨਾ ਘੱਟ ਹੈ, ਤੂੰ ਇਸ ਪ੍ਰਕਾਰ ਦੇ ਨਾਲ ਸਹਿਜੇ ਸਹਿਜੇ ਉਹਦੇ ਸਰੀਰ ਦਾ ਬਲ ਵੀ ਘਟਦਾ ਜਾ ਰਿਹਾ ਹੈ। ਜਿੰਨਾ ਕੁ ਉਹਦੇ ਕੋਲ ਹੁਣ ਪਹਿਲਾਂ ਤਾਂ ਪੰਜ ਪੈਰ ਤੋਂ ਸ਼ੁਰੂ ਕੀਤਾ, ਫਿਰ ਘਟਣ ਲੱਗ ਪਿਆ ਸਮਾਂ, ਸਾਢੇ ਚਾਰ ਪੈਰ, ਚਾਰ ਪੈਰ, ਫਿਰ ਤਿੰਨ ਪੈਰ, ਇਦਾਂ ਸਮਾਂ ਉਹਦਾ ਹੌਲੇ ਹੌਲੇ ਘਟਣ ਲੱਗਾ, ਪੰਡਿਤ ਕੋਲੋਂ ਨਹੀਂ ਬੈਠਿਆ ਜਾਂਦਾ।
ਪ੍ਰਭ ਇਕੇ ਆਸਨ ਪ੍ਰਾਤੀ ਬੈਸੇ,
ਸਤਿਗੁਰੂ ਜੀ ਹਾਲਾਂਕਿ ਜਦੋਂ ਹਵਨ ਬੰਦ ਹੋ ਜਾਂਦਾ ਨਾ, ਕਲਗੀਧਰ ਜੀ ਫਿਰ ਵੀ ਚੌਂਕੜੇ ਤੇ ਬੈਠੇ ਰਹਿੰਦੇ ਨੇ, ਦਿਨ ਰਾਤ ਇੱਕੋ ਆਸਣ ਤੇ। ਸਵੇਰੇ ਮਹਾਰਾਜ ਜੀ ਉੱਠ ਕੇ ਇਸ਼ਨਾਨ ਕਰ ਲੈਂਦੇ ਨੇ, ਫਿਰ ਹਵਨ ਤੇ ਬੈਠ ਜਾਂਦੇ ਨੇ, ਜਦੋਂ ਹਵਨ ਸਮਾਪਤ ਹੁੰਦਾ ਫਿਰ ਵੀ ਬੈਠੇ ਹੀ ਰਹਿੰਦੇ ਨੇ। ਇਹੋ ਜੀ ਭਾਰੀ ਤਪੱਸਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਰ ਰਹੇ ਨੇ।
ਜਾਮ ਰਾਤ ਲੋ ਇਸ ਥਿਰ ਤੈਸੇ,
ਪੈਰ ਰਾਤ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸੇ ਤਰ੍ਹਾਂ ਬੈਠੇ ਰਹਿੰਦੇ ਹਨ।
ਪਠੇ ਹਮਨ ਮਨ ਕਰ ਬੋ ਧਿਆਨ,
ਜਿੰਨਾ ਚਿਰ ਹਵਨ ਹੁੰਦਾ ਬੈਠਦੇ ਨੇ, ਫਿਰ ਮਹਾਰਾਜ ਜੀ ਆਪਣੇ ਧਿਆਨ ਵਿੱਚ ਮਨ ਇਕਾਗਰ ਕਰਕੇ ਬੈਠਦੇ ਹਨ।
ਏਕਲ ਕਰਤੇ ਗੁਰ ਭਗਵਾਨ,
ਕੇਸ਼ੋਦਾਸ ਤਾਂ ਚਲਾ ਜਾਂਦਾ ਉੱਠ ਕੇ, ਪਰ ਕਲਗੀਧਰ ਜੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਇਕੱਲੇ ਹੀ ਆਪਣੇ ਧਿਆਨ ਚ ਮਗਨ ਰਹਿੰਦੇ ਨੇ। ਦਸਵੇਂ ਪਾਤਸ਼ਾਹ ਇਕੱਲੇ ਆਪਣੇ ਧਿਆਨ ਚ ਲਿਵਲੀਨ ਰਹਿੰਦੇ ਹਨ।
ਦੋਹਰਾ ਇਕ ਆਰਾਧਨ ਚੰਡਕਾ, ਪਏ ਪਰਾਇਣ ਤੀਰ।
ਸਤਿਗੁਰੂ ਜੀ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਜੋ ਪ੍ਰਤੱਖ ਸ਼ਕਤੀ ਹੈ, ਉਸ ਸ਼ਕਤੀ ਦੀ ਆਰਾਧਨਾ ਕਰਨ ਦੇ ਵਿੱਚ ਉਹਦੇ ਪਰਾਇਣ ਹੋ ਕੇ ਆਸ਼ਰਿਤ ਹੋ ਕੇ ਬੈਠੇ ਹਨ।
ਬਿਦ ਤੇ ਦੈ ਬੇਹੇਤ ਪਰ ਪੰਥ ਕਰਨ ਕੋ ਬੀਰ।
ਸਤਿਗੁਰੂ ਜੀ ਚਾਹੁੰਦੇ ਨੇ ਕਿ ਪ੍ਰਮਾਤਮਾ ਦੀ ਉਹ ਸ਼ਕਤੀ ਪ੍ਰਗਟ ਹੋਵੇ, ਤੇ ਪ੍ਰਗਟ ਹੋ ਕੇ ਅਸੀਂ ਉਹਦੇ ਕੋਲੋਂ ਵਰ ਲਈਏ, ਤਾਂ ਜੋ ਆਉਣ ਵਾਲੇ ਸਮੇਂ ਚ ਜੋ ਅਸੀਂ ਪੰਥ ਸਾਜਣਾ ਹੈ। ਕਿਉਂਕਿ ਕਲਗੀਧਰ ਜੀ ਨੂੰ ਜਦੋਂ ਅਕਾਲ ਪੁਰਖ ਜੀ ਨੇ ਭੇਜਿਆ ਕਿ ਤੁਸੀਂ ਜਾ ਕੇ ਪੰਥ ਚਲਾਓ, ਤੇ ਦਸਵੇਂ ਪਾਤਸ਼ਾਹ ਕਹਿੰਦੇ ਮੈਂ ਠਾਂਡ ਭਿਓ, ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਤੇ ਅਕਾਲ ਪੁਰਖ ਜੀ ਨੇ ਕਿਹਾ ਸੀ ਕਿ ਮੈਂ ਤੁਹਾਡੀ ਸਹਾਇਤਾ ਕਰਾਂਗਾ। ਹੁਣ ਪੰਥ ਸਾਜਣਾ ਚਾਹੁੰਦੇ ਨੇ ਮਹਾਰਾਜ ਜੀ, ਅਕਾਲ ਪੁਰਖ ਦੀ ਸ਼ਕਤੀ ਨੂੰ ਪ੍ਰਗਟ ਕਰਨਾ ਚਾਹੁੰਦੇ ਨੇ, ਕਿਉਂਕਿ ਰੂਪਵਾਨ ਹੋ ਸਕਦੀ ਹੈ। ਇਸ ਕਰਕੇ ਉਸ ਸ਼ਕਤੀ ਦੀ ਆਰਾਧਨਾ ਕਰਕੇ ਮਹਾਰਾਜ ਜੀ ਚਾਹੁੰਦੇ ਹਨ ਕਿ ਹੁਣ ਖਾਲਸੇ ਪੰਥ ਦੀ ਸਾਜਣਾ ਕੀਤੀ ਜੇ। ਇਸ ਕਰਕੇ ਮਹਾਰਾਜ ਜੀ ਤਪੱਸਿਆ ਕਰ ਰਹੇ ਨੇ, ਕਿਉਂਕਿ ਬੜਾ ਵੱਡਾ ਕਾਰਜ ਕਰਨਾ ਹੈ, ਬੜਾ ਤੇਜਸਵੀ ਖਾਲਸਾ ਪੰਥ ਮਹਾਰਾਜ ਜੀ ਨੇ ਸਾਜਣਾ ਹੈ। ਉਹਦੇ ਵਾਸਤੇ ਮਹਾਰਾਜ ਜੀ ਨੇ ਬੜੀ ਕਠਿਨ ਤਪੱਸਿਆ ਕੀਤੀ ਹੈ ਦਸਵੇਂ ਪਾਤਸ਼ਾਹ ਨੇ। ਉਹ ਕਥਾ ਆਪ ਸਹਿਜੇ ਸਹਿਜੇ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।